ਸਤਿਗੁਰ ਕੋ ਰੁਖ ਦੇਖ ਕੇ ਆਏ ਨਿਕਟ ਪਠਾਨ ਸਨਮੁਖ ਠਾਂਡੇ ਹੋਵੇ ਰੇ ਬਨ ਕੈ ਸਕਲ ਸਮਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਅਵਗੁਣ ਸਭ ਛਪੇ ਕਰਨ ਕਾਰਨ ਕਿਰਪਾ ਨਿਧਾਨ ਭਗਤ ਵਛਲ ਅਨਾਥ ਨਾਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਨਿਤਾ ਪ੍ਰਤੀ ਗੁਰੂ ਚਰਣਾ ਚ ਜੁੜ ਕੇ ਹਾਜ਼ਰ ਹੋ ਕੇ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਹਰ ਗੁਰ ਹਰ ਗੋਬਿੰਦ ਅਤੋਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਜੀਵਨ ਕਥਾ ਜੋ ਪੰਥ ਦੇ ਮਹਾਨ ਵਿਦਵਾਨ ਕਵੀਰਾਜ ਚੂੜਾਮਣ ਕਵੀ ਜੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਕਥਾ ਲਿਖੀ ਹੈ ਔਰ ਇੱਕ ਇੱਕ ਅੱਖਰ ਵਿੱਚ ਗੁਰੂ ਭਾਵਨਾ ਕਰਕੇ ਸਤਿਗੁਰਾਂ ਦੀ ਉਪਮਾ ਕਰਕੇ ਕਥਾ ਲਿਖੀ ਹੈ। ਮਾਤਾ ਗੰਗਾ ਜੀ ਡਰੋਲੀ ਪਹੁੰਚੇ ਹਨ, ਆਪਣੇ ਪਹੁੰਚਣ ਦੀ ਖ਼ਬਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਭੇਜੀ ਹੈ। ਇਹ ਸੁਣ ਕੇ ਛੇਵੇਂ ਪਾਤਸ਼ਾਹ ਨੇ ਤਿਆਰੀਆਂ ਕੀਤੀਆਂ ਨੇ, ਸ੍ਰੀ ਨਾਨਕ ਮਤਾ ਸਾਹਿਬ ਵਾਲੇ ਉਸ ਸਾਧੂ ਦੀ ਬੇਨਤੀ ਪ੍ਰਵਾਨ ਕਰਦਿਆਂ ਨੂੰ ਦਰਸ਼ਨ ਦੇਣ ਵਾਸਤੇ ਚੱਲੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਨਮਸਕਾਰ ਕੀਤੀ ਹੈ, ਅਰਦਾਸ ਬੇਨਤੀ ਕਰਕੇ ਦਰਬਾਰ ਸਾਹਿਬ ਦੀ ਸਾਰੀ ਜ਼ਿੰਮੇਵਾਰੀ, ਗੁਰੂ ਘਰ ਦੀ ਸਾਰੀ ਸੇਵਾ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਸੌਂਪੀ ਹੈ ਕਿ ਦਰਬਾਰ ਸਾਹਿਬ ਦੀ ਸਾਰੀ ਸੇਵਾ ਸੰਭਾਲ ਤੁਸੀਂ ਕਰਨੀ ਹੈ, ਜਿਵੇਂ ਮਰਿਆਦਾ ਹੁਣ ਚੱਲ ਰਹੀ ਹੈ ਇਸੇ ਤਰ੍ਹਾਂ ਚਲਾ ਕੇ ਰੱਖਣੀ। ਆਪਣੇ ਨਾਲ ਸਾਰੀਆਂ ਫੌਜਾਂ ਲੈ ਲਈਆਂ ਨੇ, ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਘਾਹ ਦੀ ਕਿੱਲਤ ਸੀ। ਸਤਿਗੁਰ ਆਖਿਆ ਦੁਆਬੇ ਦੇਸ਼ ਚੱਲੀਏ, ਕਰਤਾਰਪੁਰ ਸਾਹਿਬ ਫੌਜਾਂ ਨੂੰ ਛੱਡ ਦਿਆਂਗੇ, ਉੱਥੇ ਘੋੜਿਆਂ ਵਾਸਤੇ ਸੋਹਣਾ ਘਾਹ ਖਾਣ ਨੂੰ ਮਿਲੇਗਾ, ਅਸੀਂ ਉੱਥੋਂ ਅੱਗੇ ਨੂੰ ਚਲੇ ਜਾਵਾਂਗੇ, ਫੌਜ ਕਰਤਾਰਪੁਰ ਛੱਡ ਦਿਆਂਗੇ। ਸਾਰੀ ਫੌਜ ਨਾਲ ਲੈ ਕੇ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਪਹੁੰਚੇ ਨੇ। ਕਰਤਾਰਪੁਰ ਸਾਹਿਬ ਨਗਰ ਜਿਹੜਾ ਹੈ ਗੁਰੂ ਅਰਜਨ ਸਾਹਿਬ ਨੇ ਵਸਾਇਆ, ਜਲੰਧਰ ਦੇ ਲਾਗੇ। ਗੁਰ ਇਤਿਹਾਸ ਵਿੱਚ ਦੋ ਕਰਤਾਰਪੁਰਾਂ ਦਾ ਜ਼ਿਕਰ ਆਉਂਦਾ ਹੈ, ਇੱਕ ਕਰਤਾਰਪੁਰ ਗੁਰੂ ਨਾਨਕ ਸਾਹਿਬ ਨੇ ਵਸਾਇਆ ਰਾਵੀ ਦਰਿਆ ਦੇ ਕੰਢੇ ਤੇ, ਇਹ ਹੁਣ ਹਿੰਦੁਸਤਾਨ ਦੀ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਵਿੱਚ ਲਹਿੰਦੇ ਪੰਜਾਬ ਚ ਚਲਾ ਗਿਆ ਹੈ। ਦੂਸਰਾ ਕਰਤਾਰਪੁਰ ਸੋਢੀਆਂ ਨੂੰ ਕਹਿੰਦੇ ਹਨ, ਇਹ ਗੁਰੂ ਅਰਜਨ ਸਾਹਿਬ ਨੇ ਵਸਾਇਆ ਜੋ ਜਲੰਧਰ ਦੇ ਲਾਗੇ ਹੈ। ਇੱਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਉਤਰੇ ਨੇ, ਪੰਜਵੇਂ ਪਾਤਸ਼ਾਹ ਦੇ ਅਸਥਾਨ ਤੇ ਡੇਰਾ ਕੀਤਾ ਹੈ। ਨੇੜੇ ਤੇੜੇ ਸੁੱਧ ਪਹੁੰਚੀ ਹੈ, ਗੁਰੂ ਸਾਹਿਬ ਜੀ ਆਏ ਨੇ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਹੁੰਮ ਹੁਮਾ ਕੇ ਆ ਰਹੀਆਂ ਨੇ। ਲਾਗੇ ਇੱਕ ਨਗਰ ਹੈ ਵੱਡੇ ਮੀਰ, ਇਸ ਵੱਡੇ ਮੀਰ ਨਗਰ ਵਿੱਚ ਪਠਾਣ ਰਹਿੰਦੇ ਨੇ। ਇਹਨਾਂ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਸੂਰਮਿਆਂ ਨੂੰ ਆਪਣੇ ਕੋਲ ਰੱਖਦੇ ਨੇ, ਅਸੀਂ ਵੀ ਚੱਲੀਏ, ਹੋ ਸਕਦਾ ਸਤਿਗੁਰੂ ਜੀ ਸਾਨੂੰ ਵੀ ਆਪਣੇ ਕੋਲ ਕੋਈ ਕੰਮ ਦੇ ਦੇਣ। ਇਹ 10 ਕੁ ਪਠਾਣ ਇਕੱਠੇ ਹੋ ਕੇ, ਸ਼ਸਤਰਧਾਰੀ ਹੋ ਕੇ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਦਰਬਾਰ ਚ ਆਏ ਦੇ। ਅੱਗੇ ਸਤਿਗੁਰਾਂ ਦੇ ਦਰਬਾਰ ਚ ਬਹੁਤ ਜ਼ਿਆਦਾ ਸੰਗਤ ਸੀ, ਨੇੜੇ ਹੋਣ ਦਾ ਇਨ੍ਹਾਂ ਨੂੰ ਸਮਾਂ ਨਹੀਂ ਲੱਗਾ। ਸਤਿਗੁਰਾਂ ਦੇ ਦੀਵਾਨ ਦੇ ਪਿਛਲੇ ਪਾਸੇ ਜਾ ਖਲੋਤੇ ਨੇ। ਉਸ ਵਕਤ ਇਨ੍ਹਾਂ ਨੂੰ ਖਲੋਤਿਆਂ ਵੇਖ ਕੇ ਸਤਿਗੁਰਾਂ ਨੇ ਸੇਵਾਦਾਰ ਭੇਜ ਕੇ ਪੁੱਛਿਆ ਕਿ ਦੱਸੋ ਇਹ ਕੌਣ ਨੇ, ਕਿਵੇਂ ਆਏ ਨੇ। ਇਨ੍ਹਾਂ ਦੱਸਿਆ ਜੀ ਅਸੀਂ ਤਾਂ ਦਰਸ਼ਨ ਕਰਨ ਲਈ ਆਏ ਹਾਂ। ਮਹਾਰਾਜ ਜੀ ਨੇ ਇਨ੍ਹਾਂ ਪਠਾਣਾਂ ਨੂੰ ਉਸ ਵਕਤ ਫਿਰ ਆਪਣੇ ਕੋਲ ਬੁਲਾਇਆ, ਆਪਣੇ ਕੋਲ ਸੱਦ ਕੇ ਇਨ੍ਹਾਂ ਨਾਲ ਬਚਨ ਕਰ ਰਹੇ ਨੇ, ਕਿਉਂਕਿ ਇਨ੍ਹਾਂ ਪਠਾਣਾਂ ਵਿਚ ਇਕ ਪਠਾਣ ਜਿਹਦੀ 16 ਕੁ ਸਾਲ ਦੀ ਉਮਰ ਹੈ, ਹਾਲੇ ਜਵਾਨੀ ਵੱਲ ਵਧ ਰਿਹਾ, ਸਰੀਰ ਦੀ ਕੱਦ ਕਾਠੀ ਬੜੀ ਬਲਵਾਨ ਹੈ, ਬਾਹਾਂ ਬੜੀਆਂ ਲੰਮੀਆਂ ਨੇ, ਚੌੜੀ ਛਾਤੀ ਹੈ, ਮੱਥਾ ਚੌੜਾ ਹੈ, ਅੱਖਾਂ ਚੌੜੀਆਂ ਨੇ। ਸਤਿਗੁਰੂ ਜੀ ਦਾ ਸਰੀਰ ਵੇਖ ਰਹੇ ਨੇ ਕਿ 16 ਸਾਲਾਂ ਦੀ ਉਮਰ ਵਿਚ ਇਸ ਬਾਲਕ ਦਾ ਸਰੀਰ ਇਤਨਾ ਬਲੀ ਹੈ, ਜੇ ਇਹਨੂੰ ਚੰਗੀ ਖੁਰਾਕ ਦੇ ਕੇ ਇਹਦੀ ਪਰਵਰਿਸ਼ ਕੀਤੀ ਜਾਏ, ਪਾਲਿਆ ਜਾਏ ਤਾਂ ਇਹ ਤਾਂ ਬੜਾ ਬਲਵਾਨ ਹੋਵੇਗਾ, ਬੜਾ ਬਲੀ ਹੋਵੇਗਾ। ਤੋ ਸਤਿਗੁਰਾਂ ਨੇ ਇਹਨਾਂ ਪਠਾਣਾਂ ਨੂੰ ਆਪਣੇ ਕੋਲ ਸੱਦਿਆ ਤੇ ਉਸ 16 ਸਾਲ ਦੇ ਪਠਾਣ ਬਾਰੇ ਪੁੱਛ ਰਹੇ ਨੇ ਕੌਣ ਹੈ। ਉਹ ਦੱਸ ਰਹੇ ਨੇ, ਮਨ ਬਿਰਤੀਆਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੋੜੀਏ, ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਕੋ ਰੁਖ ਦੇਖ ਕੇ ਆਏ ਨਿਕਟ ਪਠਾਨ।
ਪਠਾਨ ਪਹਿਲਾਂ ਪਿਛਲੇ ਪਾਸੇ ਸਤਿਗੁਰਾਂ ਦੇ ਦੀਵਾਨ ਦੇ ਪਿੱਛੇ ਖੜੇ ਸੀ, ਜਦੋਂ ਉਨ੍ਹਾਂ ਨੇ ਸਤਿਗੁਰਾਂ ਦਾ ਰੁੱਖ ਵੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਇਸ਼ਾਰਾ ਹੋ ਗਿਆ, ਸਤਿਗੁਰੂ ਜੀ ਇਨ੍ਹਾਂ ਪਠਾਣਾਂ ਨੂੰ ਆਪਣੇ ਕੋਲ ਸੱਦ ਰਹੇ ਨੇ, ਤੋ ਸਤਿਗੁਰਾਂ ਦਾ ਰੁੱਖ ਵੇਖ ਕੇ ਇਹ 10 ਦੇ 10 ਪਠਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ ਹਨ।
ਸਨਮੁਖ ਠਾਂਡੇ ਹਵੇ ਰੇ ਬਨ ਕੈ ਸਕਲ ਸਮਾਨ।
ਸਾਰੇ ਕੁਝ ਉੱਚੇ ਲੰਮੇ ਪਠਾਣ ਸੀ, ਇੱਕ ਕਤਾਰ ਦੇ ਵਿਚ ਸਤਿਗੁਰਾਂ ਦੇ ਸਾਹਮਣੇ ਆ ਕੇ ਖਲੋ ਗਏ ਨੇ। ਇੱਕ ਲਾਈਨ ਲਾਈ ਹੋਈ ਹੈ, ਸਿੱਧੀ ਇਨ੍ਹਾਂ ਨੇ ਕਤਾਰ ਲਾਈ ਹੋਈ ਹੈ, ਔਰ ਇੱਕ ਕਤਾਰ ਦੇ ਵਿਚ ਖਲੋ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਖੜੇ ਹਨ।
ਜੋ ਪਈ ਸ੍ਰੀ ਹਰਗੋਬਿੰਦ ਬੂਜਨ ਠਾਨ।
ਇਨ੍ਹਾਂ ਪਠਾਣਾ ਵੱਲ ਮਹਾਰਾਜ ਜੀ ਨੇ ਵੇਖਿਆ, ਉਨ੍ਹਾਂ ਪਠਾਣਾ ਵਿਚ ਉਸ ਬੱਚੇ ਨੂੰ ਵੀ ਵੇਖ ਰਹੇ ਨੇ ਜਿਹਦੀ 16 ਸਾਲ ਦੀ ਉਮਰ ਹੈ, ਪਰ ਉਹਦਾ ਕੱਦ ਕਾਠ ਬੜਾ ਉੱਚਾ ਹੈ, ਸਰੀਰ ਤੋਂ ਵੇਖਣ ਤੋਂ ਪ੍ਰਤੀਤ ਹੁੰਦਾ ਕਿ ਬੜਾ ਬਲੀ ਹੋਵੇਗਾ, ਬੜਾ ਬਲਵਾਨ ਹੋਵੇਗਾ। ਤੇ ਸਤਿਗੁਰੂ ਜੀ ਉਨ੍ਹਾਂ ਪਠਾਣਾ ਵੱਲ ਵੇਖਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਨਹੀਂ ਬੈਸ ਕੋ ਹੈ ਜੋ ਪਠਾਨ।
ਮਹਾਰਾਜ ਜੀ ਕਹਿੰਦੇ, ਭਾਈ ਪਠਾਨੋ, ਆ ਜਿਹੜਾ ਬੱਚਾ ਤੁਹਾਡੇ ਵਿਚ ਖੜਾ, 16 ਕੁ ਸਾਲ ਦੀ ਇਹਦੀ ਉਮਰ ਜਾਪਦੀ ਹੈ, ਤੇ ਹਾਲੇ ਇਹ ਨਵੀਂ ਉਮਰ ਹੈ ਇਹਦੀ, ਹਾਲੇ ਭਰ ਜਵਾਨੀ ਵਾਲੇ ਪਾਸੇ ਵੀ ਨਹੀਂ ਵਧਿਆ, ਜਵਾਨ ਵੀ ਨਹੀਂ ਹੋਇਆ, ਹਾਲੇ ਗੱਭਰੂ ਹੈ, ਆ ਜਿਹੜਾ ਗੱਭਰੂ ਜਿਹਾ ਪਠਾਨ ਤੁਹਾਡੇ ਵਿਚ ਖਲੋਤਾ ਹੈ, ਇਹ ਭਲਾ ਕੌਣ ਹੈ,
ਕਿਸ ਕੋ ਪੁੱਤਰ, ਨਾਮ ਕਿਆ ਹੈ,
ਕਿਹਦਾ ਪੁੱਤਰ ਹੈ, ਇਹ ਪੁੱਤਰ ਕਿਸ ਦਾ ਹੈ, ਔਰ ਇਹਦਾ ਨਾਂ ਕੀ ਹੈ, ਇਹ ਜਿਹੜਾ ਨਵੀਂ ਉਮਰ ਦਾ ਪਠਾਨ ਤੁਹਾਡੇ ਚ ਖੜਾ ਹੈ, ਇਹ ਕਿਹਦਾ ਪੁੱਤਰ ਹੈ, ਔਰ ਇਹਦਾ ਨਾਂ ਕੀ ਹੈ।
ਤੁਮ ਟਿਗ ਬਸੇ ਕੇ ਅੰਤਰ ਰਹੇ,
ਇਹ ਤੁਹਾਡੇ ਕੋਲ ਰਹਿੰਦਾ ਹੈ ਜਾਂ ਕਿਤੇ ਹੋਰ ਟਿਕਾਣਾ, ਇਹਦਾ ਕਿਸੇ ਹੋਰ ਨਗਰ ਦਾ ਰਹਿਣ ਵਾਲਾ ਹੈ, ਜਾਂ ਤੁਹਾਡੇ ਕੋਲ ਹੀ ਇਹਦਾ ਨਿਵਾਸ ਹੈ, ਤੁਹਾਡੇ ਕੋਲ ਹੀ ਰਹਿ ਰਿਹਾ।
ਸੁਣ ਇਸਮਾਇਲ ਖਾਨ ਬਖਾਨੇ।
ਉਸ ਵਕਤ ਇਨ੍ਹਾਂ ਪਠਾਣਾ ਵਿਚ ਇਕ ਪਠਾਨ ਖੜਾ ਸੀ, ਇਹਦਾ ਨਾਂ ਸੀ ਇਸਮਾਇਲ ਖਾਨ। ਇਸਮਾਇਲ ਖਾਨ ਨੇ ਜਦੋਂ ਮਹਾਰਾਜ 6ਵੇਂ ਪਾਤਸ਼ਾਹ ਦਾ ਇਹ ਸਵਾਲ ਸੁਣਿਆ, ਸੁਣ ਕੇ ਇਸਮਾਇਲ ਖਾਂ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ,
ਗੁਰੂ ਗਰੀਬ ਨਿਵਾਜ ਮਹਾਨੇ।
ਕਹਿਣ ਲੱਗਾ, ਸਤਿਗੁਰੂ ਤੁਸੀਂ ਉਹ ਗਰੀਬਾਂ ਨੂੰ ਨਿਵਾਜਣ ਵਾਲੇ, ਗਰੀਬਾਂ ਦੇ ਥੰਮ ਹੋ, ਗਰੀਬਾਂ ਦੇ ਆਸਰੇ ਹੋ, ਗਰੀਬਾਂ ਦੇ ਮਸੀਹਾ ਹੋ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਮਹਾਨ ਸਤਿਗੁਰੂ ਹੋ।
ਆਲਮਪੁਰਾ ਗਿਲ ਜੀਆ ਨਾਮ।
ਮਹਾਰਾਜ ਜੀ, ਇਥੋਂ ਕੁਝ ਦੂਰੀ ਤੇ ਇਕ ਨਗਰ ਹੈ ਆਲਮਪੁਰ ਗਿਲਜੀਆ, ਇਹ ਪੈਂਦੇ ਖਾਂ ਦਾ ਜੱਦੀ ਤੇ ਪੁਸ਼ਤੈਨੀ ਪਿੰਡ ਸੀ। ਇਸਮਾਇਲ ਖਾਂ ਦੱਸ ਰਿਹਾ, ਕਹਿੰਦਾ ਮਹਾਰਾਜ ਆਲਮਪੁਰਾ ਗਿਲਜੀਆ ਇਹ ਜਿਹੜਾ ਨਗਰ ਹੈ,
ਪੂਰਬ ਹੁਤੋ ਤਾਂ ਇਸ ਧਾਮ।
ਆ ਜਿਹੜਾ ਨਵੀਂ ਉਮਰ ਦਾ ਪਠਾਨ ਜਿਹਦੇ ਬਾਰੇ ਤੁਸੀਂ ਪੁੱਛ ਰਹੇ ਹੋ, ਇਹ ਆਲਮਪੁਰੇ ਗਿਲਜੀਏ ਪਿੰਡ ਦਾ ਰਹਿਣ ਵਾਲਾ, ਇਹਦਾ ਪਹਿਲਾਂ ਘਰ ਉਥੇ ਸੀ, ਉਥੇ ਦਾ ਇਹਦਾ ਨਿਵਾਸ ਹੈ, ਇਹਦਾ ਜੱਦੀ ਤੇ ਪੁਸ਼ਤੈਨੀ ਪਿੰਡ ਆਲਮਪੁਰਾ ਗਿਲਜੀਆ ਹੈ।
ਹੁਤੇ ਨਾਨਕੇ ਮੀਰ ਵੱਡੇ ਮੈਂ।
ਇਹਦੇ ਜਿਹੜੇ ਨਾਨਕੇ ਨੇ ਇੱਥੇ ਵੱਡੇ ਮੀਰ ਨਗਰ ਚ ਰਹਿੰਦੇ ਨੇ, ਜਿਹੜਾ ਇਹ ਵੱਡਾ ਮੀਰ ਨਗਰ ਕਰਤਾਰਪੁਰ ਸਾਹਿਬ ਦੇ ਬਿਲਕੁਲ ਨੇੜੇ ਹੈ, ਜਿੱਥੋਂ ਅਸੀਂ ਸਾਰੇ ਇਕੱਠੇ ਹੋ ਕੇ ਚੱਲ ਕੇ ਆਏ ਹਾਂ ਤੁਹਾਡੇ ਦਰਸ਼ਨਾਂ ਲਈ। ਇਹ ਜਿਹੜਾ ਵੱਡਾ ਮੀਰ ਨਗਰ ਹੈ, ਇੱਥੇ ਇਸ ਪਠਾਨ ਦੇ ਨਾਨਕੇ ਰਹਿੰਦੇ ਨੇ, ਇਹ ਇੱਥੇ ਨਾਨਕੇ ਪਿੰਡ ਆਇਆ ਹੋਇਆ।
ਸੁਰਤ ਸੰਭਾਰੀ ਵੱਡੇ ਹੋਏ ਤੈ।
ਇੱਥੇ ਹੀ ਇਹਨੇ ਆਪਣੀ ਹੋਸ਼ ਸੰਭਾਲੀ ਹੈ, ਇੱਥੇ ਰਹਿ ਕੇ ਇਹਨੇ ਆਪਣੀ ਸੁਰਤ ਸੰਭਾਲੀ ਹੈ ਤੇ ਵੱਡਾ ਹੋਇਆ। ਇਹਨੂੰ ਆਪਣੇ ਪਿੰਡ ਬਾਰੇ ਨੀ ਪਤਾ, ਆਲਮਪੁਰ ਗਿਲਜੀਏ ਬਾਰੇ ਨੀ ਇਹਨੂੰ ਪਤਾ, ਕਿਉਂਕਿ ਬਿਲਕੁਲ ਛੋਟਾ ਹੀ ਸੀ ਜਦੋਂ ਇਹ ਇੱਥੇ ਆਪਣੇ ਨਾਨਕੇ ਪਿੰਡ ਆ ਗਿਆ, ਵੱਡੇ ਮੀਰ ਪਿੰਡ ਆ ਗਿਆ। ਇੱਥੇ ਆ ਕੇ ਨੇ ਆਪਣੀ ਸੁਰਤ ਸੰਭਾਲੀ ਤੇ ਵੱਡਾ ਹੋਇਆ।
ਮਾਦਰ ਪਿਦਰ ਪਿਸਤ ਕੋ ਗਏ।
ਇਹਦੇ ਜਿਹੜੇ ਮਾਂ ਬਾਪ ਨੇ ਮਹਾਰਾਜ ਜੀ, ਉਹ ਬਹਿਸ਼ਤ ਨੂੰ ਚਲੇ ਗਏ ਨੇ। ਇਹਦੇ ਮਾਂ ਬਾਪ ਜਿਹੜੇ ਨੇ ਉਹ ਪਰਲੋਕ ਗਮਨ ਕਰ ਚੁੱਕੇ ਨੇ, ਨਾ ਇਹਦੀ ਮਾਂ ਹੈ ਤੇ ਨਾ ਹੀ ਇਹਦਾ ਬਾਪ ਹੈ, ਇਹ ਅਨਾਥ ਹੈ, ਇਹਦਾ ਮਾਂ ਬਾਪ ਕੋਈ ਨੀ। ਇਹਦੇ ਮਾਂ ਬਾਪ ਦੋਵੇਂ ਹੀ ਬਹਿਸ਼ਤ ਨੂੰ ਪਿਸਤ ਨੂੰ ਪਰਲੋਕ ਨੂੰ ਚਲੇ ਗਏ ਨੇ।
ਇਸ ਲਬ ਕੋ ਹੀ ਤਿਆਗਤ ਪਏ।
ਇਹ ਬਿਲਕੁਲ ਛੋਟਾ ਹੀ ਸੀ ਜਦੋਂ ਇਹਦੇ ਮਾਂ ਬਾਪ ਦੋਵੇਂ ਮਰ ਗਏ, ਇਹਦੀ ਉਮਰ ਕੋਈ ਜ਼ਿਆਦਾ ਨਹੀਂ ਸੀ, 5-7 ਸਾਲ ਦੀ ਵਿਚਕਾਰ ਦੀ ਇਹਦੀ ਉਮਰ ਹੋਵੇਗੀ। ਛੋਟੀ ਉਮਰ ਵਿੱਚ ਹੀ ਇਹਦੇ ਮਾਂ ਬਾਪ ਦੋਵੇਂ ਮਰ ਗਏ।
ਮਮ ਪਗਨੀ ਸੁਤ ਲਾਗਤ ਜਾਨਾ।
ਮਹਾਰਾਜ ਜੀ, ਇਹ ਮੇਰੀ ਭੈਣ ਦਾ ਪੁੱਤਰ ਯਾਨੀ ਕਿ ਮੇਰਾ ਭਣੇਵਾ ਹੈ, ਮੇਰਾ ਇਹ ਭਾਣਜਾ ਹੈ। ਇਸਮਾਇਲ ਖਾਂ ਜਿਹੜਾ ਸੀ ਇਹ ਪੈਂਦੇ ਖਾਂ ਦਾ ਮਾਮਾ ਸੀ, ਉਹੀ ਦੱਸ ਰਿਹਾ। ਕਹਿਣ ਲੱਗਾ ਮਹਾਰਾਜ, ਇਹ ਮੇਰੀ ਭੈਣ ਦਾ ਪੁੱਤਰ ਲੱਗਦਾ, ਇਸ ਕਰਕੇ ਮੇਰਾ ਇਹ ਭਾਣਜਾ ਹੈ।
ਲੈ ਪਾਰੇ ਉਹ ਮੋਏ ਆਪਣੇ ਖਾਨਾ।
ਜਦੋਂ ਇਹਦੇ ਮਾਂ ਬਾਪ ਦੋਵੇਂ ਮਰ ਗਏ ਤੇ ਮੈਂ ਇਹਨੂੰ ਇਹਦੇ ਪਿੰਡ ਤੋਂ ਆਲਮਪੁਰੇ ਗਿਲਜੀਏ ਤੋਂ ਆਪਣੇ ਨਗਰ ਲੈ ਆਇਆ, ਆਪਣੇ ਘਰ ਲੈ ਆਇਆ, ਤੇ ਆਪਣੇ ਘਰ ਲਿਆ ਕੇ ਮੈਂ ਇਹਦੀ ਪਰਵਰਿਸ਼ ਕੀਤੀ ਹੈ, ਮੈਂ ਇਹਨੂੰ ਪਾਲਿਆ ਹੈ।
ਕੁਛ ਕੁ ਹੋਸ਼ ਅਬ ਕਰੀ ਸੰਭਾਰਨ।
ਇਹਨੇ ਆਪਣੀ ਕੁਝ ਕੁ ਹੋਸ਼ ਸੰਭਾਲੀ ਹੈ, ਥੋੜਾ ਜਿਹਾ ਵੱਡਾ ਹੋਇਆ, ਇਹਨੂੰ ਦੁਨੀਆਦਾਰੀ ਦਾ ਸੰਸਾਰ ਦਾ ਕੁਝ ਪਤਾ ਲੱਗਾ, ਇਹਨੇ ਕੁਝ ਕੁ ਹੋਸ਼ ਹੁਣ ਸੰਭਾਲੀ ਹੈ।
ਘਰ ਘਰ ਅੰਗ ਬਿਖੇ ਹਥਿਆਰਨ।
ਜਦੋਂ ਇਹਨੇ ਆਪਣੀ ਹੋਸ਼ ਸੰਭਾਲੀ ਤੇ ਇਹਨੇ ਹਥਿਆਰ ਧਾਰਨ ਕਰ ਲਏ ਨੇ, ਇਹਨੇ ਸ਼ਸਤਰ ਧਾਰਨ ਕਰ ਲਏ ਨੇ, ਆਪਣੇ ਸਰੀਰ ਤੇ ਢਾਲ ਕਿਰਪਾਨ ਧਾਰਨ ਕਰ ਲਈ ਹੈ।
ਦਰਸ ਆਪ ਕੇ ਆਇਓ ਸੰਗ।
ਅਸੀਂ ਆ ਰਹੇ ਸੀ ਤੁਹਾਡੇ ਦਰਸ਼ਨ ਕਰਨ ਵਾਸਤੇ, ਕਹਿੰਦਾ ਮਾਮਾ ਜੀ ਮੈਂ ਵੀ ਜਾਣਾ, ਇਸ ਕਰਕੇ ਮਹਾਰਾਜ ਜੀ ਇਹ ਸਾਡੇ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਇੱਥੇ ਚੱਲ ਕੇ ਆਇਆ ਹੈ।
ਪਰ ਚਿੱਤ ਚੋਪ ਬਿਲੰਦ ਉਮੰਗ।
ਬੜੇ ਚਾਉ ਨਾਲ, ਬੜੇ ਭਾਰੀ ਆਨੰਦ ਨਾਲ, ਉਮੰਗ ਨਾਲ ਇਹ ਚੱਲ ਕੇ ਆਪ ਜੀ ਦੇ ਕੋਲ ਇੱਥੇ ਆਇਆ ਹੈ।
ਪੈਂਦੇ ਖਾਨ ਨਾਮ ਕੋ ਕਹੇ।
ਮਹਾਰਾਜ, ਇਹ ਜਿਹੜਾ ਨਵੀਂ ਉਮਰ ਦਾ ਪਠਾਨ ਜਿਹਦੇ ਬਾਰੇ ਤੁਸੀਂ ਪੁੱਛ ਰਹੇ ਹੋ, ਜਿਹਦੇ ਮਾਂ ਬਾਪ ਮਰ ਚੁੱਕੇ ਨੇ, ਮੇਰਾ ਇਹ ਭਾਣਜਾ ਹੈ, ਇਹਦਾ ਨਾਂ ਹੈ ਪੈਂਦੇ ਖਾਂ। ਮਹਾਰਾਜ, ਇਹਨੂੰ ਪੈਂਦੇ ਖਾਂ ਕਹਿੰਦੇ ਨੇ, ਇਹਦਾ ਨਾਂ ਅਸੀਂ ਪੈਂਦੇ ਖਾਂ ਰੱਖਿਆ ਹੈ।
ਅਬਲੋ ਹਮਰੇ ਹੀ ਕਰ ਰਹਿ।
ਹੁਣ ਤੱਕ ਇਹ ਸਾਡੇ ਘਰ ਹੀ ਰਹਿੰਦਾ, ਮੇਰੇ ਘਰ ਦੇ ਵਿੱਚ ਇਹਦਾ ਹੁਣ ਟਿਕਾਣਾ, ਮੇਰੇ ਘਰ ਦੇ ਵਿੱਚ ਇਸ ਪੈਂਦੇ ਖਾਂ ਦਾ ਨਿਵਾਸ ਹੈ।
ਸੁਣ ਸ਼੍ਰੀ ਹਰਗੋਬਿੰਦ ਉਚਾਰਾ।
ਜਦੋਂ ਮਹਾਰਾਜ ਜੀ ਨੇ ਪੈਂਦੇ ਖਾਂ ਬਾਰੇ ਦੇ ਮਾਮੇ ਇਸਮਾਇਲ ਖਾਂ ਕੋਲੋਂ ਸੁਣਿਆ, ਉਹਨੇ ਦੱਸਿਆ ਵੀ ਇਹ ਬੱਚਾ ਅਨਾਥ ਹੈ, ਇਹਦੇ ਮਾਂ ਬਾਪ ਕੋਈ ਨਹੀਂ, ਮੇਰੇ ਕੋਲ ਰਹਿੰਦਾ, ਮੈਂ ਇਹਦੀ ਪਰਵਰਿਸ਼ ਕੀਤੀ ਹੈ, ਮੈਂ ਇਹਨੂੰ ਪਾਲਿਆ, ਇਹਦਾ ਨਾਂ ਪੈਂਦੇ ਖਾਂ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪੈਂਦੇ ਖਾਂ ਬਾਰੇ ਸਾਰਾ ਕੁਝ ਸੁਣਿਆ, ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ,
ਅਬ ਤੋਂ ਹੋਣ ਲੱਗੇ ਹੋ ਹੁਸ਼ਿਆਰਾ।
ਮਹਾਰਾਜ ਜੀ ਕਹਿਣ ਲੱਗੇ ਹੁਣ ਤਾਂ ਹੁਸ਼ਿਆਰ ਹੋ ਗਿਆ। ਸਤਿਗੁਰੂ ਜੀ ਵੇਖ ਕੇ ਨਾ ਪੈਂਦੇ ਖਾਂ ਨੂੰ ਕਹਿੰਦੇ ਹੁਣ ਤਾਂ ਇਹ ਹੁਸ਼ਿਆਰ ਹੋ ਚੱਲਿਆ, ਵੱਡਾ ਹੋ ਗਿਆ, ਬਲੀ ਹੋ ਗਿਆ, 16 ਸਾਲ ਦੀ ਇਹਦੀ ਉਮਰ ਹੋ ਚੁੱਕੀ ਹੈ। 16 ਸਾਲਾਂ ਦੀ ਉਮਰ ਦੇ ਵਿੱਚ ਥੋੜੀ ਥੋੜੀ ਸੋਝੀ ਸੰਸਾਰ ਦੀ ਆਉਣ ਲੱਗ ਪੈਂਦੀ ਹੈ, ਦੁਨੀਆਂਦਾਰੀ ਦਾ ਪਤਾ ਲੱਗਣ ਲੱਗ ਪੈਂਦਾ, ਹਥਿਆਰਾਂ ਦਾ ਸ਼ਸਤਰਾਂ ਦਾ ਪਤਾ ਲੱਗ ਜਾਂਦਾ ਵੀ ਸ਼ਸਤਰ ਕਿਵੇਂ ਚਲਾਉਣੇ ਨੇ, ਇਹਦੇ ਸਰੀਰ ਦੇ ਵਿੱਚ ਜਿਹੜਾ ਬਲ ਹੈ ਉਹ ਹੁਣ ਭਰਦਾ ਜਾ ਰਿਹਾ, ਹੁਣ ਤਾਂ ਇਹ ਹੁਸ਼ਿਆਰ ਹੁੰਦਾ ਜਾ ਰਿਹਾ।
ਮਹਾ ਡੀਲ ਹੋਏ ਸ਼ਸਤਰ ਤਰਈਆ,
ਇਹਦੇ ਸਰੀਰ ਦੀ ਬੜੀ ਹਾਲੇ ਤਾਂ ਇਹ ਵੱਧ ਰਿਹਾ, ਹਾਲੇ ਹੁਣੇ ਹੀ ਇਹਦਾ ਸਰੀਰ ਬੜਾ ਬਲਵਾਨ ਲੱਗਦਾ 16 ਸਾਲ ਦੀ ਉਮਰ ਵਿੱਚ, ਆਉਣ ਵਾਲੇ ਸਮੇਂ ਵਿੱਚ ਤਾਂ ਇਹਦਾ ਸਰੀਰ ਹੋਰ ਬੜਾ ਬਲੀ ਹੋਵੇਗਾ, ਹੋਰ ਬੜੀ ਬਲਵਾਨ ਡੀਲ ਹੋਵੇਗੀ, ਇਹਨੇ ਸ਼ਸਤਰ ਧਾਰਨ ਕੀਤੇ ਹੋਏ ਨੇ।
ਸੰਗਰ ਮੈਂ ਬੜ ਤਾਜ ਕਰਿਆ,
ਜੰਗ ਦੇ ਮੈਦਾਨ ਵਿਚ ਤਾਂ ਇਹ ਬੜਾ ਕੰਮ ਕਰੇਗਾ, ਜੰਗ ਦੇ ਮੈਦਾਨ ਵਿਚ ਤਾਂ ਇਹ ਬੜੇ ਸੂਰਮਿਆਂ ਵਾਂਗਰ, ਬਹਾਦਰਾਂ ਵਾਂਗਰ ਲੜੇਗਾ, ਬਹਾਦਰਾਂ ਵਾਂਗਰ ਜੂਝੇਗਾ, ਇਹੋ ਜਿਹਾ ਸੂਰਮਾ ਜਾਪਦਾ।
ਜੇ ਚਾਕਰ ਇਸ ਰਾਖਨ ਕਰੇ,
ਮਹਾਰਾਜ ਜੀ ਕਹਿੰਦੇ ਇਸਮਾਇਲ ਖਾਂ ਜੇ ਇਹਨੂੰ ਅਸੀਂ ਆਪਣੇ ਕੋਲ ਨੌਕਰ ਰੱਖ ਲਈਏ, ਇੱਥੇ ਇਹਨੂੰ ਅਸੀਂ ਆਪਣੀ ਫੌਜ ਵਿਚ ਭਰਤੀ ਕਰ ਲਈਏ, ਇਹਨੂੰ ਅਸੀਂ ਪਾਲ ਲਈਏ, ਹੁਣ ਤੱਕ ਤੂੰ ਇਹਨੂੰ ਪਾਲਿਆ, ਇਹ ਅਨਾਥ ਕਹਿੰਦਾ ਤੂੰ, ਇਹ ਅਨਾਥ ਹੈ, ਇਹਨੂੰ ਅਨਾਥ ਨੂੰ ਹੁਣ ਅਸੀਂ ਪਾਲ ਲਈਏ, ਇਹਦੇ ਨਾਥ ਅਸੀਂ ਬਣ ਜਾਂਦੇ ਹਾਂ, ਇਹਨੂੰ ਜੇ ਅਸੀਂ ਆਪਣੇ ਕੋਲ ਚਾਕਰ ਰੱਖ ਲਈਏ,
ਰਹਿ ਕੇ ਨਹੀਂ ਮਨੋਰਥ ਧਰੈ,
ਇਹ ਸਾਡੇ ਕੋਲ ਰਹਿਣ ਦਾ ਮਨੋਰਥ ਕਰੇਗਾ ਕਿ ਨਹੀਂ, ਇਹ ਸਾਡੇ ਕੋਲ ਰਹੇਗਾ ਕਿ ਨਹੀਂ ਰਹੇਗਾ, ਜੇ ਅਸੀਂ ਇਹਨੂੰ ਆਪਣੇ ਕੋਲ ਰੱਖਣਾ ਚਾਹੀਏ, ਇਹਨੂੰ ਆਪਣੇ ਕੋਲ ਨੌਕਰ ਰੱਖਣਾ ਚਾਹੀਏ, ਤੇ ਇਸਮਾਇਲ ਖਾਂ ਇਹ ਸਾਡੇ ਕੋਲ ਰਹੇਗਾ ਜਾਂ ਨਹੀਂ ਰਹੇਗਾ।
ਬਹੁਰ ਖਾਨ ਗੁਰ ਸੰਗ ਬਖਾਨਾ,
ਜਦੋਂ ਮਹਾਰਾਜ ਜੀ ਨੇ ਗੱਲ ਕਹੀ ਸੁਣ ਕੇ ਇਸਮਾਇਲ ਖਾਂ ਬੋਲਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ,
ਸਕਲ ਪਠਾਨਨ ਕੌਮ ਜੋ ਜਾਨਾ,
ਕਹਿਣ ਲੱਗਾ ਮਹਾਰਾਜ ਜਿਹੜੀ ਸਾਡੀ ਪਠਾਣਾ ਦੀ ਕੌਮ ਹੈ ਨਾ, ਪਠਾਣਾ ਦੀ, ਸਾਡੇ ਸਾਰੇ ਪਠਾਣਾ ਦੀ ਜਿਹੜੀ ਕੌਮ ਹੈ,
ਇਨਕੋ ਕਾਮ ਚਾਕਰੀ ਹੈ,
ਇਹਨਾਂ ਦਾ ਕੰਮ ਹੀ ਸਿਪਾਹੀ ਪੁਣਾ, ਸਾਡੀ ਜਿਹੜੀ ਪਠਾਣਾ ਦੀ ਕੌਮ ਹੈ ਇਹਨਾਂ ਦਾ ਕੰਮ ਹੀ ਚਾਕਰੀ ਕਰਨਾ, ਚਾਕਰੀ ਕਰਨ ਦਾ ਮਤਲਬ ਹੈ ਵੀ ਸਿਪਾਹੀ ਹੋ ਕੇ ਭਰਤੀ ਹੋਣਾ, ਸਾਡੀ ਪਠਾਣਾ ਦੀ ਕੌਮ ਜਿਹੜੀ ਹੈ ਇਹ ਬਹਾਦਰਾਂ ਦੀ ਕੌਮ ਹੈ, ਸੂਰਮਿਆਂ ਦੀ ਕੌਮ ਹੈ, ਇਸ ਕਰਕੇ ਅਸੀਂ ਤਾਂ ਚਾਕਰੀ ਕਰਦੇ ਹੁੰਦੇ ਹਾਂ, ਰਾਜਿਆਂ ਬਾਦਸ਼ਾਹਾਂ ਨਵਾਬਾਂ ਦੀ ਫੌਜ ਵਿਚ ਭਰਤੀ ਹੁੰਦੇ ਹਾਂ, ਸਾਡਾ ਤਾਂ ਕੰਮ ਹੀ ਮਹਾਰਾਜ ਜੀ ਚਾਕਰੀ ਕਰਨਾ ਹੈ।
ਤੁਮ ਸਮ ਕੇ ਸਾਮੀ ਪੀ ਰਹੇ,
ਤੁਹਾਡੇ ਵਰਗੇ ਬਲੀ ਸਤਿਗੁਰਾਂ ਦੇ ਸਮੀਪੀ ਹੋ ਕੇ ਰਹਿਣਾ, ਇਹ ਤਾਂ ਮਹਾਰਾਜ ਬੜੇ ਵੱਡੇ ਭਾਗਾਂ ਦੀ ਗੱਲ ਹੈ ਕਿ ਤੁਹਾਡੇ ਜੈਸੇ ਬਲੀ, ਤੁਹਾਡੇ ਜੈਸੇ ਮਹਾਨ ਪੁਰਖ ਦੇ ਨਿਕਟਵਰਤੀ ਹੋ ਕੇ ਰਹਿਣਾ, ਤੁਹਾਡੀ ਫੌਜ ਵਿਚ ਸਿਪਾਹੀ ਹੋ ਕੇ ਭਰਤੀ ਹੋਣਾ, ਇਹ ਤਾਂ ਮਹਾਰਾਜ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ।
ਕਰੇ ਆਪਣੀ ਨਿਤ ਗੁਜਰਾਨ,
ਮਹਾਰਾਜ ਇਹਨੂੰ ਵੀ ਤੁਸੀਂ ਆਪਣੇ ਕੋਲ ਰੱਖ ਲੋ, ਤੁਹਾਡੇ ਕੋਲ ਰਹਿ ਕੇ, ਤੁਹਾਡੇ ਨੇੜੇ ਰਹਿ ਕੇ ਇਹ ਆਪਣੀ ਗੁਜਰਾਨ ਕਰੇਗਾ, ਆਪਣਾ ਗੁਜ਼ਾਰਾ ਚਲਾਵੇਗਾ।
ਜਿਸ ਕੀ ਜੈਸੀ ਬਨੇ ਜਹਾਨ,
ਮਹਾਰਾਜ ਜੀ ਫਿਰ ਇਹਦੀ ਜਹਾਨ ਦੇ ਵਿਚ ਚੰਗੀ ਬਣ ਜਾਏਗੀ, ਕਿਉਂਕਿ ਸਾਡੇ ਤਾਂ ਪਠਾਣਾ ਦਾ ਕੰਮ ਹੀ ਇਹ ਹੈ, ਤੁਹਾਡੇ ਜੈਸੇ ਮਹਾਂਪੁਰਖਾਂ ਰਾਜਿਆਂ ਬਾਦਸ਼ਾਹਾਂ ਦੇ ਕੋਲ ਰਹਿ ਕੇ ਅਸੀਂ ਆਪਣੇ ਗੁਜਰਾਨ ਕਰਦੇ ਹਾਂ, ਅਸੀਂ ਆਪਣਾ ਗੁਜ਼ਾਰਾ ਚਲਾਉਂਦੇ ਹਾਂ।
ਤੱਕੜੀ ਤੋਲਣ ਕੇ ਖੇਤੀ ਕਰਨੀ,
ਤੱਕੜੀ ਤੋਲਣੀ ਜਾਂ ਖੇਤੀ ਕਰਨੀ, ਆਹ ਜਿਹੜੇ ਕੰਮ ਨੇ, ਤੱਕੜੀਆਂ ਤੋਲਣੀਆਂ, ਦੁਕਾਨਦਾਰੀਆਂ ਕਰਨੀਆਂ ਜਾਂ ਫਿਰ ਖੇਤੀ ਆਦਿਕ ਕਰਨੀ,
ਜੇ ਇਤੇ ਆਦਕਾਰ ਜਗ ਬਰਨੀ,
ਇਹ ਵਪਾਰ ਕਰਨੇ, ਵਣਜ ਕਰਨੇ, ਤੱਕੜੀਆਂ ਤੋਲਣੀਆਂ, ਦੁਕਾਨਦਾਰੀਆਂ ਕਰਨੀਆਂ, ਖੇਤੀਬਾੜੀ ਕਰਨੀ, ਇਹ ਜਿਹੜੇ ਕੰਮ ਸੰਸਾਰ ਦੇ ਹੋਰ ਦੱਸੇ ਜਾਂਦੇ ਨੇ,
ਕਰੇ ਪਠਾਨ ਨਾ ਅੰਗੀਕਾਰਾ,
ਜਿਹੜੇ ਸਾਡੀ ਪਠਾਨ ਕੌਮ ਹੈ ਨਾ, ਇਹ ਕੰਮ ਅੰਗੀਕਾਰ ਨਹੀਂ ਕਰਦੇ। ਪਠਾਣਾਂ ਕੋਲੋਂ ਤੱਕੜੀਆਂ ਥੋੜੀ ਤੋਲੀਆਂ ਜਾਣੀਆਂ, ਪਠਾਣ ਤਾਂ ਤੇਗ ਫੜ ਕੇ ਜੰਗ ਦੇ ਵਿਚ ਲੜ ਸਕਦੇ ਨੇ, ਪਠਾਣ ਹਲ ਨਹੀਂ ਵਾਹ ਸਕਦੇ, ਪਠਾਣ ਵਪਾਰ ਨਹੀਂ ਕਰ ਸਕਦੇ। ਮਹਾਰਾਜ ਜਿਹੜੇ ਸਾਡੀ ਪਠਾਨ ਕੌਮ ਹੈ, ਇਹਨਾਂ ਦੇ ਇਹ ਕੰਮ ਅੰਗੀਕਾਰ ਕਰਨ ਯੋਗ ਨੇ, ਤਕੜੀ ਤੋਲਣੀ ਜਾਂ ਵਪਾਰ ਆਦਿਕ ਕਰਨਾ।
ਇਨਕੋ ਹਿਤ ਜੰਗ ਅਖਾਰਾ,
ਪਠਾਣਾ ਦਾ ਕੰਮ ਤਾਂ ਸਿਰਫ ਜੰਗ ਕਰਨਾ, ਜਿਹੜਾ ਪਠਾਣ ਬੱਚਾ ਉਹਨੇ ਤਾਂ ਸਿਰਫ ਜੰਗ ਕਰਨਾ, ਉਹਨੇ ਤਾਂ ਯੁੱਧ ਕਰਨਾ, ਸਾਡਾ ਕੰਮ ਹੀ ਜੰਗ ਯੁੱਧ ਕਰਨਾ। ਸਾਨੂੰ ਤਾਂ ਜੰਗ ਯੁੱਧ ਤੋਂ ਇਲਾਵਾ ਕੋਈ ਹੋਰ ਕੰਮ ਸੁੱਝਦਾ ਹੀ ਨਹੀਂ, ਹੋਰ ਕੰਮ ਅਸੀਂ ਕੋਈ ਕਰ ਹੀ ਨਹੀਂ ਸਕਦੇ, ਨਾ ਅਸੀਂ ਤਕੜੀ ਤੋਲ ਸਕੀਏ, ਨਾ ਅਸੀਂ ਹਲ ਵਾਹ ਸਕੀਏ, ਨਾ ਅਸੀਂ ਵਪਾਰ ਕਰ ਸਕੀਏ, ਨਾ ਅਸੀਂ ਵਣਜ ਕਰ ਸਕੀਏ। ਸਾਡਾ ਤਾਂ ਇੱਕੋ ਕੰਮ ਹੈ ਕਿ ਅਸੀਂ ਤਾਂ ਸਿਰਫ ਜੰਗ ਦੇ ਮੈਦਾਨ ਦੇ ਵਿੱਚ ਸ਼ਸਤਰ ਫੜ ਕੇ, ਹਥਿਆਰ ਪਕੜ ਕੇ ਲੜ ਸਕਦੇ ਹਾਂ, ਜੂਝ ਸਕਦੇ ਹਾਂ।
ਮਿਹਰਬਾਨਗੀ ਆਪ ਜੇ ਤਰ ਹੋ ਰਾਖੋ ਟਿਗ ਪ੍ਰਤਪਾਰਨ ਕਰੋ।
ਮਹਾਰਾਜ ਜੀ, ਜੇ ਤੁਸੀਂ ਮਿਹਰਬਾਨਗੀ ਕਰਨੀ ਲੱਗੇ ਹੋ, ਸਾਡੇ ਤੇ ਦਇਆ ਕਰਨੀ ਲੱਗੇ ਹੋ, ਤੇ ਆਹ ਜਿਹੜਾ ਬੱਚਾ ਹੈ ਪੈਂਦੇ ਖਾਂ, ਇਹਨੂੰ ਤੁਸੀਂ ਫਿਰ ਆਪਣੇ ਕੋਲ ਰੱਖ ਲਓ, ਇਹਨੂੰ ਆਪਣੇ ਕੋਲ ਰੱਖ ਕੇ ਇਹਦੀ ਪਾਲਣਾ ਕਰੋ, ਇਹਦੀ ਪਰਵਰਿਸ਼ ਕਰੋ। ਮਹਾਰਾਜ ਸੱਚੇ ਪਾਤਸ਼ਾਹ, ਜੇ ਤੁਸੀਂ ਏਡੀ ਮਿਹਰਬਾਨਗੀ ਕਰਨ ਲੱਗੇ ਹੋ, ਤੇ ਇਹ ਵੀ ਤੁਹਾਡੇ ਕੰਮ ਆਵੇਗਾ, ਇਹ ਵੀ ਜੰਗ ਦੇ ਮੈਦਾਨ ਵਿਚ ਤੁਹਾਡੇ ਨਾਲ ਹੋ ਕੇ ਜੰਗ ਲੜੇਗਾ। ਤੇ ਮਹਾਰਾਜ, ਇਹਨੂੰ ਆਪਣੇ ਕੋਲ ਰੱਖ ਲੋ, ਇਹਦੇ ਤੇ ਮਿਹਰਬਾਨਗੀ ਕਰਕੇ ਇਹਨੂੰ ਤੁਸੀਂ ਪਾਲੋ।
ਇਹ ਪਠਾਨ ਕੋ ਪੂਤ ਮਹਾਨੋ ਕਰੇ ਕਾਜ ਜਬ ਤੁਮ ਰਣ ਠਾਨੋ।
ਮਹਾਰਾਜ, ਇਹ ਵੀ ਪਠਾਨ ਦਾ ਪੁੱਤਰ ਹੈ, ਪੈਂਦੇ ਖਾਂ ਵੀ ਪਠਾਨ ਦਾ ਪੁੱਤਰ, ਇਹਦਾ ਬਾਪ ਵੀ ਬੜਾ ਯੋਧਾ ਸੀ, ਸੂਰਮਾ ਸੀ, ਇਹ ਪਠਾਨ ਦਾ ਪੁੱਤਰ ਹੈ। ਮਹਾਰਾਜ, ਜਦੋਂ ਕਿਤੇ ਜੰਗ ਦੇ ਮੈਦਾਨ ਚ ਤੁਹਾਡਾ ਕੰਮ ਹੋਵੇਗਾ, ਤੇ ਤੁਹਾਡੇ ਉਸ ਕਾਰਜ ਵਾਸਤੇ ਇਹ ਜੰਗ ਦੇ ਮੈਦਾਨ ਵਿਚ ਆਪਣੀ ਜਾਨ ਲਾ ਦੇਗਾ, ਇਹ ਰਣ ਦੇ ਮੈਦਾਨ ਦੇ ਵਿਚ ਚੰਗੀ ਤਰ੍ਹਾਂ ਗਹਿ ਗੱਚ ਘਮਸਾਨ ਕਰੇਗਾ।
ਜੇ ਪਰਵਰਿਸ਼ ਕਰੋ ਤੁਮ ਆਛੇ।
ਮਹਾਰਾਜ, ਜੇ ਤੁਸੀਂ ਇਸ ਬੱਚੇ ਦੀ ਪਰਵਰਿਸ਼ ਕਰੋ, ਪੈਂਦੇ ਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਤੁਸੀਂ ਪਾਲੋ।
ਮਿਲੇ ਪਦਾਰਥ ਜਸ ਮਨ ਬਾਂਛੇ।
ਮਹਾਰਾਜ, ਹੋਰ ਕੀ ਚਾਹੀਦਾ, ਇਹਨੂੰ ਤਾਂ ਮਨ ਬਾਂਛੇ ਫਲ ਮਿਲਦੇ ਨੇ, ਜੋ ਇਹ ਚਾਹੇਗਾ, ਜੋ ਪਦਾਰਥਾਂ ਦੀ ਇੱਛਾ ਕਰੇਗਾ, ਉਹੀ ਪਦਾਰਥ ਇਹਨੂੰ ਤੁਹਾਡੇ ਦਰੋਂ ਘਰੋਂ ਸਾਰੇ ਪ੍ਰਾਪਤ ਹੋਣੇ ਨੇ। ਮਹਾਰਾਜ, ਹੋਰ ਇਹਨੂੰ ਕੀ ਚਾਹੀਦਾ, ਜੇ ਪਰਵਰਿਸ਼ ਇਹਦੀ ਤੁਸੀਂ ਕਰੋਗੇ, ਇਹਨੂੰ ਮਨ ਬਾਚਿਤ ਫਲਾਂ ਦੀ, ਮਨ ਬਾਚਿਤ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ।
ਬੋਹਰ ਦੇਖੀਏ ਡੀਲ ਬਿਲੰਦ।
ਫਿਰ ਮਹਾਰਾਜ ਜੀ ਵੇਖਿਓ, ਜੇ ਦਿਨਾਂ ਵਿਚ ਇਹ ਕਿਵੇਂ ਬਲੀ ਹੁੰਦਾ। ਮਹਾਰਾਜ, ਸਾਡੇ ਕੋਲੋਂ ਤਾਂ ਇਹਦੀ ਖੁਰਾਕ ਪੂਰੀ ਨਹੀਂ ਹੁੰਦੀ, ਜੇ ਹੁਣ ਤੁਸੀਂ ਇਹਨੂੰ ਆਪਣੇ ਕੋਲ ਰੱਖੋਗੇ, ਇਹਦੀ ਖੁਰਾਕ ਦਾ ਸਾਧਨ ਪ੍ਰਬੰਧ ਤੁਸੀਂ ਕਰੋਗੇ, ਤੇ ਵੇਖਿਆ ਜੇ ਕੁਝ ਦਿਨਾਂ ਵਿਚ ਇਹਦੀ ਡੀਲ ਡੋਲ, ਇਹਦਾ ਸਰੀਰ ਕਿਵੇਂ ਵਧਦਾ ਫੁੱਲਦਾ ਹੈ।
ਕਲਈ ਸਮਨਾਰ ਬ੍ਰਿੰਦ।
ਮਹਾਰਾਜ, ਇਹ ਤਾਂ ਦਸਾਂ ਬੰਦਿਆਂ ਦੇ ਬਰਾਬਰ ਕੱਲਾ ਹੀ ਹੈ, ਏਡਾ ਬਲੀ ਹੈ, ਇਹਦਾ ਸਰੀਰ ਏਡਾ ਬਲਵਾਨ, ਹੁਣੀ ਏਡਾ ਬਲਵਾਨ ਹੈ 16 ਸਾਲਾਂ ਦੀ ਉਮਰ ਵਿਚ। ਤੇ ਮਹਾਰਾਜ, 16 ਵਰਿਆਂ ਦੀ ਉਮਰ ਵਿਚ ਏਡਾ ਬਲੀ ਬਲਵਾਨ ਹੈ, ਵੇਖਿਓ ਜੇ ਆਉਣ ਵਾਲੇ ਸਮੇਂ ਤੇ ਕੱਲਾ ਹੀ ਕਈ ਬੰਦਿਆਂ ਦੇ ਬਰਾਬਰ ਹੋਵੇਗਾ।
ਬਲੀ ਵਿਸਾਲ ਹੋਏ ਜਸ ਤਨ ਹੈ।
ਇਹੋ ਜਿਹਾ ਇਹਦਾ ਸਰੀਰ ਵੇਖਣ ਚ ਪ੍ਰਤੀਤ ਹੁੰਦਾ। ਹੁਣ ਵੀ ਇਹਦੇ ਚ ਮਹਾਰਾਜ ਬੜੀ ਤਾਕਤ ਹੈ, ਹੁਣ ਵੀ ਇਹਦੇ ਚ ਬੜਾ ਬਲ ਹੈ, ਤੇ ਆਉਣ ਵਾਲੇ ਸਮੇਂ ਵਿਚ ਮਹਾਰਾਜ ਇਹਦਾ ਬਲੀ, ਬੜਾ ਸਰੀਰ ਬਲੀ ਹੋਵੇਗਾ, ਜਿਸ ਤਰ੍ਹਾਂ ਦਾ ਇਹਦਾ ਤਨ ਸਰੀਰ ਨਜ਼ਰ ਆ ਰਿਹਾ ਹੈ।
ਰਾਖੋ ਨਿਕਟ ਵੀਰ ਬਰ ਬਨ ਹੈ।
ਮਹਾਰਾਜ, ਇਹਨੂੰ ਆਪਣੇ ਕੋਲ ਹੀ ਰੱਖੋ, ਇਹ ਬੜਾ ਸ੍ਰੇਸ਼ਟ ਵੀਰ ਬਣੇਗਾ, ਇਹ ਬੜਾ ਸ੍ਰੇਸ਼ਟ ਯੋਧਾ ਬਣੇਗਾ, ਸੂਰਮਾ ਬਣੇਗਾ ਤੁਹਾਡੇ ਕੋਲ ਰਹਿ ਕੇ।
ਸ੍ਰੀ ਹਰਗੋਬਿੰਦ ਬੌਰ ਸੁਣਾਇਓ।
ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਆਪਣੇ ਕੋਲ ਨੌਕਰ ਰੱਖ ਲਿਆ, ਪੈਂਦੇ ਖਾਂ ਨੂੰ ਆਪਣੇ ਕੋਲ ਚਾਕਰ ਰੱਖ ਲਿਆ, ਇਹਨੂੰ ਆਪਣੇ ਕੋਲ ਭਰਤੀ ਕਰਕੇ ਸਤਿਗੁਰਾਂ ਨੇ ਹੁਕਮ ਕੀਤਾ, ਆਪਣੇ ਸੇਵਾਦਾਰਾਂ ਨੂੰ, ਸਿੱਖਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ।
ਅਬ ਤੋ ਦਰਸ਼ਨ ਕੇ ਤੇ ਆਇਓ।
ਉਸ ਵੇਲੇ ਨਾ ਪਠਾਣਾ ਨੂੰ ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਲੈ ਕੇ ਆਏ ਸੀ ਪੈਂਦੇ ਖਾਂ ਨੂੰ ਨਾਲ, ਮਹਾਰਾਜ ਜੀ ਇਸਮਾਇਲ ਖਾਂ ਨੂੰ ਕਹਿੰਦੇ, ਇਸਮਾਇਲ ਖਾਂ, ਹੁਣ ਤਾਂ ਤੁਸੀਂ ਸਾਡੇ ਦਰਸ਼ਨ ਕਰਨ ਵਾਸਤੇ ਆਇਓ।
ਲੇ ਗਮਨੋ ਅਬ ਸਦਨ ਮਝਾਰੇ।
ਏਦਾਂ ਕਰੋ ਵੀ ਇਹਨੂੰ ਅੱਜ ਨੀ ਅਸੀਂ ਇੱਥੇ ਰੱਖਦੇ, ਇਹਨੂੰ ਤੁਸੀਂ ਅੱਜ ਆਪਣੇ ਘਰ ਲੈ ਕੇ ਵਾਪਸ ਚਲੇ ਜਾਓ, ਕਿਉਂਕਿ ਅੱਜ ਤਾਂ ਸਿਰਫ ਤੁਸੀਂ ਦਰਸ਼ਨਾਂ ਨੂੰ ਹੀ ਆਏ ਹੋ ਨਾ, ਨਾਲ ਕੋਈ ਕੱਪੜੇ ਨਹੀਂ ਲਿਆਂਦੇ, ਕੋਈ ਵਸਤਰ ਨਹੀਂ ਲਿਆਂਦੇ, ਕੋਈ ਸਾਜੋ ਸਮਾਨ ਜਿਹੜਾ ਰਹਿਣ ਵਾਸਤੇ ਨੂੰ ਚਾਹੀਦਾ ਉਹ ਇਹਦਾ ਘਰ ਹੋਵੇਗਾ, ਇਸ ਕਰਕੇ ਹਾਲੇ ਤਾਂ ਅੱਜ ਤੁਸੀਂ ਸਿਰਫ ਸਾਡੇ ਦਰਸ਼ਨ ਕਰਨ ਵਾਸਤੇ ਆਏ ਸੀ, ਇਸ ਕਰਕੇ ਅੱਜ ਤਾਂ ਇਹਨੂੰ ਤੁਸੀਂ ਆਪਣੇ ਨਾਲ ਘਰ ਲੈ ਕੇ ਚਲੇ ਜਾਓ।
ਉਨ ਆਵੇ ਉਠੋ ਸਕਾਰੇ,
ਇੱਦਾਂ ਕਰਿਓ ਵੀ ਕੱਲ ਸਵੇਰ ਹੁੰਦਿਆਂ ਹੀ ਇਹ ਤਿਆਰ ਬਰ ਤਿਆਰ ਹੋ ਕੇ ਸਾਡੇ ਕੋਲ ਆ ਜਾਏ। ਅੱਜ ਇਹਨੂੰ ਤੁਸੀਂ ਨਾਲ ਲੈ ਜਾਓ, ਜਦੋਂ ਕੱਲ ਦਿਨ ਚੜੇਗਾ, ਕੱਲ ਦੀ ਸਵੇਰ ਹੋਵੇਗੀ, ਕੱਲ ਸਵੇਰੇ ਇਹ ਤਿਆਰ ਬਰ ਤਿਆਰ ਹੋ ਕੇ ਸਾਡੇ ਕੋਲ ਆ ਜਾਵੇ।
ਰਹੇ ਸੈਨ ਮੈਂ ਪੁਰ ਕਰਤਾਰ,
ਉਰੇ ਇੱਥੇ ਕਰਤਾਰਪੁਰ ਸਾਹਿਬ ਹੀ ਰਹੇਗਾ ਸਾਡੀਆਂ ਫੌਜਾਂ ਵਿਚ, ਜਿੱਥੇ ਸਾਡੇ ਸਿਪਾਹੀ ਇੱਥੇ ਰਹਿਣਗੇ, ਸਾਡੀ ਸੈਨਾ ਇੱਥੇ ਰਹੇਗੀ, ਸਾਡੀ ਸੈਨਾ ਦੇ ਵਿਚ ਹੀ ਇੱਥੇ ਪੈਂਦੇ ਖਾਂ ਰਹੇਗਾ।
ਹਮ ਗਮਨੇ ਪੂਰਬ ਕੋ ਤਿਆਰ,
ਅਸੀਂ ਪੂਰਬ ਦਿਸ਼ਾ ਵੱਲ ਜਾ ਰਹੇ ਹਾਂ, ਅਸੀਂ ਪੂਰਬ ਦਿਸ਼ਾ ਜਾਣਾ, ਉੱਥੇ ਸਾਡਾ ਕੋਈ ਕਾਰਜ ਹੈ, ਉਹ ਅਸੀਂ ਜਾ ਕੇ ਕਰਨਾ, ਅਸੀਂ ਪੂਰਬ ਦਿਸ਼ਾ ਵੱਲ ਜਾ ਰਹੇ ਹਾਂ।
ਕੇਤਕ ਮਾਸਨ ਮੈਂ ਚੱਲ ਆਵੇ,
ਕੁਝ ਕ ਸਮਾਂ ਸਾਨੂੰ ਉਧਰ ਲੱਗੇਗਾ, ਕੁਝ ਕ ਮਹੀਨਿਆਂ ਤਾਈ ਅਸੀਂ ਪੂਰਬ ਦਿਸ਼ਾ ਚ ਜਾ ਕੇ ਫਿਰ ਡਰੋਲੀ ਜਾਣਾ, ਉੱਥੇ ਸਾਨੂੰ ਕੁਝ ਸਮਾਂ ਲੱਗੇਗਾ, ਕੁਝ ਮਹੀਨੇ ਬਾਅਦ ਅਸੀਂ ਵਾਪਸ ਕਰਤਾਰਪੁਰ ਸਾਹਿਬ ਚੱਲ ਕੇ ਆਵਾਂਗੇ।
ਬਸਤਰ ਸ਼ਸਤਰ ਦੇ ਵੀਰ ਬਣਾਵੇ,
ਇਹਨੂੰ ਅਸੀਂ ਸੋਹਣੇ ਸੋਹਣੇ ਬਸਤਰ ਸੋਹਣੇ ਸ਼ਸਤਰ ਦੇ ਕੇ ਇਹਨੂੰ ਬੜਾ ਯੋਧਾ ਬਣਾਵਾਂਗੇ, ਪੈਂਦੇ ਖਾਂ ਨੂੰ ਰੀਝ ਨਾਲ ਪਾਲਾਂਗੇ, ਅਸੀਂ ਇਹਨੂੰ ਪੁੱਤਰਾਂ ਵਾਂਗਰ ਪਾਲਾਂਗੇ, ਤੇ ਇਹਨੂੰ ਸ਼ਸਤਰ ਬਸਤਰ ਦੇ ਕੇ ਬੜਾ ਬਲਵਾਨ ਬਣਾਵਾਂਗੇ, ਬੜਾ ਯੋਧਾ ਬਣਾਵਾਂਗੇ।
ਇਮ ਕਹਿ ਇੱਕ ਦਸ ਦੀਨ ਰੁਪਈਏ,
ਇੱਦਾਂ ਕਹਿ ਕੇ ਸਤਿਗੁਰਾਂ ਨੇ 11 ਰੁਪਈਏ ਉਸ ਵਕਤ ਪੈਂਦੇ ਖਾਂ ਨੂੰ ਦਿੱਤੇ। 11 ਰੁਪਈਏ ਵੀ ਉਦੋਂ ਬੜੇ ਮਾਇਨਾ ਰੱਖਦੇ ਸੀ, ਇੱਕ ਦਿਨ ਦਾ ਰੋਜ਼ੀਨਾ। 11 ਰੁਪਈਏ ਮਹਾਰਾਜ ਜੀ ਨੇ ਉਸ ਵਕਤ ਪੈਂਦੇ ਖਾਂ ਨੂੰ ਦਿੱਤੇ, ਇਹਦਾ ਸਨਮਾਨ ਕੀਤਾ, ਇਹਦੀ ਸੂਰਮਤਾਈ ਦਾ।
ਪੁਰਤੇ ਲਿਓ ਆਹਾਰ ਇਨ ਖਈਏ,
ਮਹਾਰਾਜ ਜੀ ਨੇ 11 ਰੁਪਈਏ ਨੂੰ ਦਿੱਤੇ ਤੇ ਆਖਿਆ ਪੈਂਦੇ ਖਾਂ ਆ ਲੈ ਅੱਜ ਦੀ ਖੁਰਾਕ, ਇਹਨਾਂ ਰੁਪਈਆਂ ਦੀ ਲੈ ਕੇ ਛਕ ਲਵੀ ਨਗਰ ਤੋਂ, ਅੱਜ ਦੀ ਖੁਰਾਕ ਅੱਜ ਦਾ ਭੋਜਨ ਇਹਨਾਂ ਪੈਸਿਆਂ ਦਾ ਲੈ ਕੇ ਛਕ ਲਵੀ।
ਬਰੀ ਸਲਾਮ ਪਠਾਨ ਤੇ ਮਾਮੋ,
ਇੱਦਾਂ ਇਹ ਜਿੰਨੇ ਤਮਾਮ ਪਠਾਨ ਆਏ ਸੀ, 10 ਪਠਾਨ ਸੀ, ਸਤਿਗੁਰਾਂ ਦੇ ਬਚਨ ਸੁਣ ਕੇ ਇਹਨਾਂ ਨੇ ਮਹਾਰਾਜ ਜੀ ਨੂੰ ਸਲਾਮ ਕੀਤੀ, ਸਤਿਗੁਰਾਂ ਦੇ ਚਰਨਾਂ ਵਿਚ ਝੁਕ ਕੇ ਸਲਾਮ ਕੀਤੀ, ਜਿਵੇਂ ਮੁਸਲਮਾਨ ਭਾਈ ਸਲਾਮ ਕਰਦੇ ਨੇ ਉਸੇ ਢੰਗ ਨਾਲ ਇਹਨਾਂ ਨੇ ਸਲਾਮ ਕੀਤੀ ਹੈ।
ਹਰਖਤ ਹੋਏ ਕਰ ਗਮਨੇ ਧਾਮੋ,
ਬੜੇ ਖੁਸ਼ ਹੋ ਕੇ ਕਿ ਸਾਡਾ ਪੁੱਤਰ ਗੁਰੂ ਸਾਹਿਬ ਨੇ ਆਪਣੇ ਕੋਲ ਰੱਖ ਲਿਆ, ਚਾਕਰ ਰੱਖ ਲਿਆ, ਇਹਨੂੰ ਮਹਾਰਾਜ ਜੀ ਆਪਣੇ ਕੋਲ ਭਰਤੀ ਕਰਨਗੇ। ਇਸ ਕਰਕੇ ਕਹਿੰਦੇ ਪਠਾਨ ਬੜੇ ਖੁਸ਼ ਹੋ ਕੇ ਆਪਣੇ ਘਰਾਂ ਨੂੰ ਆਪਣੇ ਵੱਡੇ ਮੀਰ ਨਗਰ ਵਾਪਸ ਮੁੜੇ ਨੇ।
ਸੋ ਦਿਨ ਕਰਿਓ ਬਿਤਾਵਨ ਸਾਰੋ,
ਉਹ ਦਿਨ ਇਹਨਾਂ ਨੇ ਸਾਰਾ ਬਤੀਤ ਕੀਤਾ ਹੈ।
ਨਿਸਮੈ ਸਤਗੁਰ ਖਾਏ ਆਹਾਰੋ,
ਉਹ ਦਿਨ ਬੀਤ ਗਿਆ, ਰਾਤ ਦਾ ਸਮਾਂ ਹੋਇਆ, ਇਧਰ 6ਵੇਂ ਪਾਤਸ਼ਾਹ ਜੀ ਨੇ ਰਾਤ ਸਮੇਂ ਲੰਗਰ ਪ੍ਰਸ਼ਾਦਾ ਛਕਿਆ ਹੈ।
ਸੁਪਤ ਜਥਾ ਸੁਖ ਰਾਤ ਬਿਤਾਈ,
ਸੁਖ ਦੇ ਨਾਲ ਮਹਾਰਾਜ ਜੀ ਨੇ ਆਪਣੇ ਆਸਣਾ ਤੇ ਬਿਰਾਜ ਕੇ ਰਾਤ ਬਤੀਤ ਕੀਤੀ, ਸੁਖ ਨਾਲ ਰਾਤ ਬਤੀਤ ਕੀਤੀ ਹੈ।
ਕਰੀ ਕਿਰਿਆ ਨਿਤ ਕੀ ਚਿਤ ਲਾਈ,
ਔਰ ਜਿਹੜੀ ਨਿਤ ਦੀ ਕਿਰਿਆ ਸੀ, ਅਗਲੇ ਦਿਨ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ, ਇਸ਼ਨਾਨ ਕਰਕੇ ਫਿਰ ਮਹਾਰਾਜ ਜੀ ਆਪਣੇ ਧਿਆਨ ਦੇ ਵਿਚ ਬੈਠਣਾ, ਉਹ ਸਾਰੀ ਜਿਹੜੀ ਨਿਤ ਦੀ ਕਿਰਿਆ ਸੀ ਉਹ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਅਗਲੇ ਦਿਨ ਉੱਠ ਕੇ ਕੀਤੀ ਹੈ।
ਦਿਵਸ ਚੜੇ ਪੁਨ ਸੰਗਤ ਆਏ,
ਦਿਨ ਚੜ ਗਿਆ, ਅਗਲਾ ਦਿਨ ਦਾ ਸੂਰਜ ਚੜਿਆ ਤੇ ਸੂਰਜ ਦੇ ਉਦੇ ਹੁੰਦਿਆਂ ਸੰਗਤਾਂ ਹੁਮ ਹੁਮਾ ਕੇ ਆਉਣ ਲੱਗ ਪਈਆਂ ਨੇੜੇ ਤੇੜਿਓ, ਜਿਹੜੇ ਨਗਰ ਸੀ ਦੁਆਬੇ ਦੇਸ਼ ਦੀਆਂ ਸੰਗਤਾਂ ਨੂੰ, ਜਿਨ੍ਹਾਂ ਜਿਨ੍ਹਾਂ ਨੂੰ ਖਬਰ ਸੀ 6ਵੇਂ ਪਾਤਸ਼ਾਹ ਆਏ ਨੇ ਦਰਸ਼ਨ ਕਰਨ ਵਾਸਤੇ, ਬਹੁਤ ਸਾਰੇ ਸਿੱਖ ਬਹੁਤ ਸਾਰੀਆਂ ਸੰਗਤਾਂ ਆਉਣ ਲੱਗੀਆਂ।
ਦਰਸ਼ਨ ਕੋ ਸਗਰੀ ਉਮੜਾਏ,
ਉਮੜਾ ਉਮੜ ਕੇ ਬੜੇ ਭਾਵਨਾ ਨਾਲ ਬੜੇ ਪਿਆਰ ਨਾਲ ਸਿੱਖ ਚੱਲ ਕੇ ਆਉਣ ਲੱਗੇ।
ਬੈਠੇ ਸਤਿਗੁਰ ਲਾਏ ਦੀਵਾਨ,
ਔਰ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ, ਸਜੇ ਹੋਏ ਦੀਵਾਨ ਦੇ ਵਿਚ ਸਾਰੇ ਸਿੱਖ ਸਾਰੀ ਸੰਗਤ ਮਹਾਰਾਜ ਜੀ ਦੇ ਭਰੇ ਹੋਏ ਦੀਵਾਨ ਵਿਚ ਆ ਕੇ ਬੈਠੀ ਹੈ।
ਸ਼ਬਦ ਬਿਲਾਵਲ ਕੇ ਸੁਨ ਕਾਨ,
ਬਿਲਾਵਲ ਦੀ ਚੌਂਕੀ ਦਾ ਸਮਾਂ ਸੀ, ਆਸਾ ਜੀ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਜਿਹੜੀ ਦੂਸਰੀ ਸ਼ਬਦ ਚੌਂਕੀ ਗੁਰੂ ਘਰ ਚ ਹੁੰਦੀ ਉਹਨੂੰ ਬਿਲਾਵਲ ਦੀ ਚੌਂਕੀ ਕਹਿੰਦੇ ਨੇ। ਬਿਲਾਵਲ ਦੀ ਚੌਂਕੀ ਹੋ ਰਹੀ ਸੀ, ਬਿਲਾਵਲ ਰਾਗ ਦੇ ਵਿਚ ਕਰ ਨਾਦ, ਬਿਲਾਵਲ ਰਾਗ ਸੋਹਣੇ ਬਿਲਾਵਲ ਰਾਗ ਦੇ ਵਿਚ ਰਾਗੀ ਸਿੰਘ ਰਬਾਬੀ ਸਿੱਖ ਕੀਰਤਨ ਗਾਇਨ ਕਰ ਰਹੇ ਸੀ। ਸਾਰੀ ਸੰਗਤ ਸਾਰੇ ਸਿੱਖ ਬੜੇ ਪਿਆਰ ਨਾਲ ਬੜੇ ਚਾਓ ਨਾਲ ਕੀਰਤਨ ਸੁਣ ਰਹੇ ਨੇ।
ਧਰੇ ਉਪਾਇਨ ਅਣਗਣ ਸੰਗਤ,
ਅਣਗਿਣਤ ਸੰਗਤਾਂ ਆਈਆਂ, ਗਿਣਤੀ ਕੋਈ ਨੀ ਕਿੰਨੀ ਕੁ ਸੰਗਤ ਆਈ ਦੁਆਬੇ ਦੇਸ਼ ਦੀ, ਤੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਅਨੇਕ ਪ੍ਰਕਾਰ ਦੀਆਂ ਉਪਾਇਨਾਂ ਲਿਆ ਕੇ ਰੱਖਦੇ ਨੇ।
ਦਰਸ਼ਨ ਕਰੇ ਥਿਰੇ ਬਨ ਪੰਗਤ,
ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਕਤਾਰਾਂ ਵਧੀਆਂ ਹੋਈਆਂ, ਲੈਣਾ ਲੱਗੀਆਂ ਹੋਈਆਂ ਦਰਸ਼ਨ ਕਰਨ ਵਾਲਿਆਂ ਦੀਆਂ, ਦੂਰ ਦੂਰ ਤੱਕ ਕਤਾਰਾਂ ਲੱਗੀਆਂ ਹੋਈਆਂ।
ਪੰਚ ਪਠਾਨ ਲੀਏ ਨਿਜ ਸੰਗ,
ਉਧਰ ਪੈਂਦੇ ਖਾਂ ਆਪਣੇ ਨਾਲ ਪੰਜ ਪਠਾਣਾਂ ਨੂੰ ਲਾਲ ਲੈ ਕੇ, ਪੰਜ ਪਠਾਨ ਪੈਂਦੇ ਖਾਂ ਨੇ ਆਪਣੇ ਨਾਲ ਲਏ ਹਨ।
ਆਇਓ ਪੈਂਦੇ ਖਾਂ ਨੇ ਉਮੰਗ,
ਕਿਉਂਕਿ ਸਤਿਗੁਰਾਂ ਨੇ ਅਗਲੇ ਦਿਨ ਬੁਲਾਇਆ ਸੀ ਪੈਂਦੇ ਖਾਂ ਨੂੰ, ਇਸ ਕਰਕੇ ਪੰਜ ਪਠਾਣਾਂ ਨੂੰ ਆਪਣੇ ਨਾਲ ਲੈ ਕੇ ਪੈਂਦੇ ਖਾਂ ਅਗਲੇ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਕਰਤਾਰਪੁਰ ਸਾਹਿਬ ਆਪਣੇ ਨਗਰ ਵੱਡੇ ਮੀਰ ਤੋਂ ਚੱਲ ਕੇ ਆਇਆ।
ਗੁਰਦਰਮਾ ਸਭ ਕੋ ਕੀਓ,
ਇਨ੍ਹਾਂ ਦਾ ਜਿਹੜਾ ਦਰਮਾਹ ਹੈ ਭਾਵ ਇਨ੍ਹਾਂ ਦੀ ਜਿਹੜੀ ਤਨਖਾਹ ਹੈ ਉਹ ਸਤਿਗੁਰਾਂ ਨੇ ਮੁਕਰਰ ਕਰ ਦਿੱਤੀ ਕਿ ਇਨ੍ਹਾਂ ਨੂੰ ਰੋਜ਼ ਦੇ ਕਿੰਨੇ ਪੈਸੇ ਦੇਣੇ ਨੇ, ਮਹੀਨੇ ਦੇ ਕਿਤਨੇ ਦੇਣੇ ਨੇ। ਪੰਜਾਂ ਪਠਾਣਾਂ ਨੂੰ ਮਹਾਰਾਜ ਜੀ ਨੇ ਪੈਂਦੇ ਖਾਂ ਸਮੇਤ ਭਰਤੀ ਕਰ ਲਿਆ ਔਰ ਇਨ੍ਹਾਂ ਸਾਰਿਆਂ ਦਾ ਜਿਹੜਾ ਦਰਮਾਹ ਹੈ ਉਹ ਮਹਾਰਾਜ ਜੀ ਨੇ ਮੁਕਰਰ ਕਰ ਦਿੱਤਾ ਹੈ।
ਬਸਬੇ ਕੋ ਇੱਕ ਥਲ ਤਿੰਨ ਦੀਓ,
ਔਰ ਇਨ੍ਹਾਂ ਨੂੰ ਰਹਿਣ ਵਾਸਤੇ ਇੱਕ ਵੱਖਰਾ ਟਿਕਾਣਾ ਵੀ ਦੇ ਦਿੱਤਾ, ਜਿੱਥੇ ਪੈਂਦੇ ਖਾਂ ਦੇ ਨਾਲ ਇਹ ਸਾਰੇ ਪਠਾਨ ਰਹਿਣਗੇ, ਇਨ੍ਹਾਂ ਨੂੰ ਰਹਿਣ ਵਾਸਤੇ ਇੱਕ ਜਗ੍ਹਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇ ਦਿੱਤੀ ਹੈ।
ਜੁਗ ਮੈਖੀ ਦੇ ਦੁਗਧ ਮਹਾਨਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਵੀ ਦੋ ਮੱਝਾਂ ਦਾ ਦੁੱਧ ਜਿਹੜਾ ਹੈ, ਚੁਆਵਾਂ ਦੁੱਧ ਜਿਹੜਾ ਹੈ,
ਸੇਵਕ ਸੋ ਗੁਰ ਕੀਨ ਬਖਾਨਾ,
ਮਹਾਰਾਜ ਜੀ ਨੇ ਆਪਣੇ ਸੇਵਾਦਾਰ ਨੂੰ ਹੁਕਮ ਕੀਤਾ। ਗੁਰੂ ਘਰ ਵਿਚ ਮਾਲ ਡੰਗਰ ਵੀ ਹੁੰਦਾ ਸੀ ਬਹੁਤ ਸਾਰਾ, ਤੋ ਸਤਿਗੁਰਾਂ ਨੇ ਸੇਵਾਦਾਰ ਨੂੰ ਆਪਣੇ ਨੂੰ ਹੁਕਮ ਕੀਤਾ,
ਸਭ ਪਹਿਲੇ ਕਰ ਕਰੋ ਤਪਾਵਨ।
ਸਤਿਗੁਰਾਂ ਨੇ ਸੇਵਾਦਾਰ ਦੀ ਡਿਊਟੀ ਲਾਈ ਕੇ ਭਾਈ ਸਿੱਖਾ ਇੱਦਾਂ ਕਰਨਾ ਕਿ ਦੋ ਮੱਝਾਂ ਦਾ ਦੁੱਧ ਲੈ ਕੇ ਉਹਨੂੰ ਚੁੱਲੇ ਤੇ ਰੱਖ ਕੇ ਤਪਾਉਣਾ, ਉਹਨੂੰ ਚੰਗੀ ਤਰ੍ਹਾਂ ਕਾੜਨਾ ਹੈ।
ਪਿਸਤਾ ਅਰ ਬਦਾਮ ਕਰ ਪਾਵਨ,
ਉਹਦੇ ਵਿਚ ਪਿਸਤੇ ਬਦਾਮ ਕਾਜੂ ਪਾ ਕੇ ਚੰਗੀ ਤਰ੍ਹਾਂ ਦੁੱਧ ਨੂੰ ਕਾੜਨਾ, ਪਿਸਤਾ ਤੇ ਬਦਾਮ ਪਾ ਕੇ ਉਹ ਦੁੱਧ ਚੰਗੀ ਤਰ੍ਹਾਂ ਕੱਢਣਾ ਚਾਹੀਦਾ।
ਆਦ ਛੁਹਾਰੇ ਮੇਵਾ ਸਾਨੋ,
ਉਹਦੇ ਵਿਚ ਛੁਹਾਰੇ ਤੇ ਹੋਰ ਜਿਹੜੇ ਮੇਵੇ ਨੇ ਉਹ ਮੇਵੇ ਪਾ ਕੇ ਦੁੱਧ ਨੂੰ ਚੰਗੀ ਤਰ੍ਹਾਂ ਕਾੜ ਕਾੜ ਕੇ ਸੰਘਣਾ ਕਰ ਲੈਣਾ।
ਚਾਰ ਘੜੀ ਦਿਨ ਰਹਿ ਜਬ ਜਾਨੋ,
ਜਦੋਂ ਚਾਰ ਕ ਘੜੀਆਂ ਦਿਨ ਰਹਿ ਜੇ, ਯਾਨੀ ਕਿ ਸ਼ਾਮ ਦਾ ਸਮਾਂ ਹੋਵੇ, ਚਾਰ ਕ ਘੜੀਆਂ ਜਦੋਂ ਦਿਨ ਰਹਿ ਜਾਵੇ,
ਮਿਸਰੀ ਕੋ ਮਿਲਾਏ ਕਰ ਆਛੇ,
ਉਹਦੇ ਵਿਚ ਸ਼ੱਕਰ ਮਿਲਾ ਲੈਣੀ, ਉਹਦੇ ਚ ਖੰਡ ਪਾ ਲੈਣੀ, ਚੰਗੀ ਤਰ੍ਹਾਂ ਉਹਦੇ ਚ ਮਿਸਰੀ ਮਿਲਾ ਕੇ ਘੋਲ ਲੈਣੀ ਹੈ।
ਕਰੋ ਖੁਆਵਨ ਜੇ ਤੱਕ ਬਾਂਚੇ,
ਫਿਰ ਤੁਸੀਂ ਪੈਂਦੇ ਖਾਂ ਨੂੰ ਛਕਾਣਾ ਸਾਰਾ, ਉਹ ਜਿਹੜਾ ਦੁੱਧ ਹੈ ਕੜਿਆ ਹੋਇਆ ਜਿਹਦੇ ਚ ਪਿਸਤੇ ਪਾਏ ਹੋਣ, ਬਦਾਮ ਪਾਏ ਹੋਣ, ਛੁਆਰੇ ਗਰੀਆਂ ਪਾਈਆਂ ਹੋਣ, ਉਹ ਕੜਿਆ ਹੋਇਆ ਜਦੋਂ ਚਾਰ ਕੁ ਘੜੀਆਂ ਰਹਿ ਜਾਣ ਤੇ ਚੰਗਾ ਮਿੱਠਾ ਪਾ ਕੇ ਵਿਚ ਗਾੜਾ ਮਿੱਠਾ ਪਾ ਕੇ ਉਹ ਪੈਂਦੇ ਖਾਂ ਨੂੰ ਛਕਾਣਾ ਹੈ।
ਪੰਚ ਰਜਤ ਪਣ ਨਿਤ ਦਰ ਮਹਾ,
ਇਹ ਜਿਹੜੀ ਖੁਰਾਕ ਹੈ ਵਧਾਉਂਦੇ ਜਾਣਾ, ਪਹਿਲਾਂ ਥੋੜੀ ਤੋਂ ਸ਼ੁਰੂ ਕਰਨੀ ਹੈ, ਫਿਰ ਸਹਿਜੇ ਸਹਿਜੇ ਖੁਰਾਕ ਵਧਾਉਂਦੀ ਜਾਣਾ, ਵਧਦੀ ਜਾਣੀ ਚਾਹੀਦੀ ਹੈ। ਮਹਾਰਾਜ ਜੀ ਨੇ ਵੀ ਹੁਕਮ ਕੀਤਾ ਕਿ ਖਜ਼ਾਨੇ ਚੋਂ ਹਰ ਰੋਜ਼ ਪੈਂਦੇ ਖਾਂ ਨੂੰ 5 ਰੁਪਈਏ ਰੋਜ਼ ਦੇਣੇ ਨੇ, 5 ਰੁਪਈਏ ਰੋਜ਼ ਪੈਂਦੇ ਖਾਂ ਨੂੰ ਖਜ਼ਾਨੇ ਚ ਚਾਂਦੀ ਦੇ ਰੁਪਈਏ ਦੇਣੇ ਨੇ।
ਦਿਓ ਪੈਂਦੇ ਖਾਂ ਕੋ ਸੁਖ ਪਾਹਾ,
5 ਰੁਪਈਏ ਨੂੰ ਰੋਜ਼ ਤਨਖਾਹ ਦੇ ਜ਼ਰੂਰ ਦੇਣੇ ਨੇ, ਨਾਲੇ ਚੰਗੀ ਵਧੀਆ ਖੁਰਾਕ ਦੇਣੀ ਹੈ, ਦੁੱਧ ਤੋਂ ਇਲਾਵਾ ਹੋਰ ਵੀ ਵਧੀਆ ਖੁਰਾਕ ਖਾਣ ਨੂੰ ਦੇਣੀ ਹੈ।
ਇਤਿਆਦਕ ਸੇਵਾ ਜੇ ਆਨ,
ਇਤਿਆਦਕ ਜਿਹੜੀਆਂ ਹੋਰ ਸੇਵਾਵਾਂ ਨੇ ਪੈਂਦੇ ਖਾਂ ਨੂੰ ਪਾਲਣ ਵਾਸਤੇ,
ਨਿਜ ਦਾਸਨ ਸੋ ਗੁਰੂ ਬਖਾਨ,
ਮਹਾਰਾਜ ਜੀ ਨੇ ਆਪਣੇ ਦਾਸਾਂ ਨੂੰ ਕਹਿ ਦਿੱਤਾ ਕਿ ਪੈਂਦੇ ਖਾਂ ਦੀ ਪਰਵਰਿਸ਼ ਕਰਨੀ ਨੂੰ ਪਾਲਣਾ, ਕਿਉਂਕਿ ਸਤਿਗੁਰਾਂ ਨੇ ਆਉਣ ਵਾਲੇ ਸਮੇਂ ਚ ਆਪਣੇ ਨਾਲ ਲੜਨ ਵਾਸਤੇ ਤਿਆਰ ਕਰਨਾ। ਗੁਰੂ ਨਾਲ ਲੜਨ ਵਾਸਤੇ ਵੀ ਬੜਾ ਬਲ ਚਾਹੀਦਾ, ਤਾਕਤ ਚਾਹੀਦੀ, ਸੂਰਮਾ ਚਾਹੀਦਾ ਸੀ, ਇਸ ਕਰਕੇ ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਪਾਲਿਆ। ਕਹਿੰਦੇ ਇਹਨੂੰ ਚੰਗੀ ਤਰ੍ਹਾਂ ਪਾਲੋ, ਚੰਗੀ ਤਰ੍ਹਾਂ ਇਹਦੀ ਪਰਵਰਿਸ਼ ਕਰਨੀ, ਕਿਸੇ ਪ੍ਰਕਾਰ ਦੀ ਖੁਰਾਕ ਦੇ ਵਿੱਚ ਕਮੀ ਨਹੀਂ ਆਉਣੀ ਚਾਹੀਦੀ।
ਪ੍ਰਤ ਪਾਲਣ ਕੀ ਕਰ ਤਕਰਾਈ,
ਭਲੀ ਪ੍ਰਕਾਰ ਨਾਲ ਇਹਦੀ ਪ੍ਰਤ ਪਾਲਣਾ ਕਰਨੀ। ਏਦਾਂ ਮਹਾਰਾਜ ਜੀ ਨੇ ਸੇਵਾਦਾਰਾਂ ਨੂੰ ਤਕੜਾਈ ਰੱਖਣ ਵਾਸਤੇ ਕਿ ਸਾਵਧਾਨੀ ਦੇ ਨਾਲ ਇਹਨੂੰ ਪਾਲਣਾ।
ਸਰਬ ਰੀਤ ਇੱਕ ਵਾਰ ਬਣਾਈ,
ਜਿਹੜਾ ਸਾਰਾ ਰੋਜ਼ ਦਾ ਨੇਮ ਹੈ ਉਹ ਮਹਾਰਾਜ ਜੀ ਨੇ ਬਣਾ ਕੇ ਦੱਸ ਦਿੱਤਾ ਵੀ ਇੰਨੇ ਵਜੇ ਨੂੰ ਆਹ ਚੀਜ਼ ਖਾਣ ਨੂੰ ਦੇਣੀ ਹੈ, ਇੰਨੇ ਵਜੇ ਆਹ ਚੀਜ਼ ਦੇਣੀ ਹੈ, ਇੰਨੀ ਇਹਦੇ ਕੋਲ ਏਦਾਂ ਕਸਰਤ ਕਰਾਉਣੀ ਹੈ, ਜਿੱਥੇ ਖੁਰਾਕ ਦੇਣੀ ਹੈ ਖੁਰਾਕ ਨੂੰ ਹਜ਼ਮ ਕਰਨ ਵਾਸਤੇ ਕਸਰਤ ਵੀ ਚਾਹੀਦੀ ਸੀ। ਉਹ ਨਾਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਰੂਪ ਰੇਖਾ ਬਣਾ ਦਿੱਤੀ ਹੈ।
ਭਏ ਪਠਾਨ ਆਨੰਦ ਮਹਾਨੇ, ਗੁਰ ਕੀ ਖੁਸ਼ੀ ਵਿਸਾਲ ਪਛਾਨੇ।
ਜਦੋਂ ਮਹਾਰਾਜ ਜੀ ਨੇ ਹੁਕਮ ਕੀਤਾ ਨਾ ਸੇਵਾਦਾਰਾਂ ਨੂੰ, ਸਾਰੇ ਪਠਾਨ ਬੜੇ ਖੁਸ਼ ਹੋਏ। ਪੈਂਦੇ ਖਾਂ ਨਾਲ ਪੰਜ ਪਠਾਨ ਹੋਰ ਸੀ, ਸੁਣ ਕੇ ਬੜੇ ਖੁਸ਼ ਹੋਏ ਕਿ ਸਤਿਗੁਰੂ ਜੀ ਨੇ ਬੜੀ ਖੁਸ਼ੀ ਕੀਤੀ ਹੈ ਪੈਂਦੇ ਖਾਂ ਤੇ, ਨਾਲੇ ਸਾਨੂੰ ਵੀ ਰੋਜ਼ ਦੇ 5 ਰੁਪਏ ਮੁਕਰਰ ਕਰ ਦਿੱਤੇ ਨੇ। ਇਸ ਕਰਕੇ ਜਿੰਨੇ ਪਠਾਨ ਸੀ ਬੜੇ ਖੁਸ਼ ਹੋਏ।
ਇੱਕ ਦਿਨ ਨਿਜ ਹਜ਼ੂਰ ਕਰਵਾਇਓ,
ਇੱਕ ਦਿਨ ਜਿਹੜਾ ਪਹਿਲੇ ਦਿਨ ਜਿਹਦਿਨ ਖੁਰਾਕ ਸ਼ੁਰੂ ਕਰਨੀ ਸੀ, ਜਿਸ ਦਿਨ ਪੈਂਦੇ ਖਾਂ ਆਇਆ ਉਹਦੀ ਖੁਰਾਕ ਇੱਕ ਦਿਨ ਸਤਿਗੁਰਾਂ ਨੇ ਆਪਣੇ ਸਾਹਮਣੇ ਸ਼ੁਰੂ ਕਰਵਾਈ। ਆਪਣੇ ਸਾਹਮਣੇ ਮਹਾਰਾਜ ਜੀ ਨੇ ਦੁੱਧ ਜਿਹੜਾ ਹੈ ਉਹ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹਨੂੰ ਕਾੜੋ, ਬਦਾਮ ਗਿਰੀਆਂ ਪਿਸਤੇ ਪਾ ਕੇ ਚੰਗੀ ਤਰ੍ਹਾਂ ਕਾੜ ਕੇ ਸਾਰਾ ਦੁੱਧ ਤਿਆਰ ਕੀਤਾ ਹੈ।
ਨਿਕਟ ਬਿਠਾਏ ਗੁਰੂ ਅਚਵਾਇਓ,
ਕੋਲ ਬਿਠਾ ਕੇ ਪੈਂਦੇ ਖਾਂ ਨੂੰ ਮਹਾਰਾਜ ਜੀ ਨੇ ਦੁੱਧ ਪਿਆਇਆ। ਦੁੱਧ ਚੰਗੀ ਤਰ੍ਹਾਂ ਕੜ 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 ਕੇ ਸੰਘਣਾ ਹੋ ਚੁੱਕਾ ਸੀ। ਜੇ 20 ਕਿਲੋ ਦੁੱਧ ਸੀ ਦੋ ਮੱਝਾਂ ਦਾ, ਤੇ ਉਹ ਕੜ ਕੜ ਕੇ 10 ਕਿਲੋ ਰਹਿ ਚੁੱਕਾ ਸੀ। ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਾਹਮਣੇ ਪੈਂਦੇ ਖਾਂ ਨੂੰ ਖਵਾਇਆ ਹੈ, ਪਿਆਇਆ ਹੈ।
ਦੁਇ ਨਰ ਜੇ ਤਕ ਖਾਣਾ ਖਾਵੇ,
ਪੈਂਦੇ ਖਾਂ ਦੀ ਖੁਰਾਕ 16 ਸਾਲ ਦੀ ਉਮਰ ਵਿਚ ਇੰਨੀ ਸੀ ਕਿ ਦੋ ਬੰਦੇ ਜਿੰਨਾ ਖਾਣਾ ਖਾ ਜਾਂਦੇ ਸੀ, ਜਿਹੜੇ ਉਹ ਵੀ ਭੁੱਖੇ ਚੰਗੇ ਬਲੀ ਸਰੀਰਾਂ ਵਾਲੇ, ਦੋ ਬੰਦੇ ਜਿੰਨਾ ਖਾਣਾ ਖਾ ਜਾਂਦੇ ਸਨ।
ਤਿਤਕ ਖਾਏਗਾ ਪਿਖਿਆ ਰਖਾਵੇ,
ਦੋ ਬੰਦਿਆਂ ਜਿੰਨਾ ਖਾਣਾ ਪੈਂਦੇ ਖਾਂ ਕੱਲਾ ਖਾ ਗਿਆ। ਵੇਖ ਕੇ ਗੁਰੂ ਸਾਹਿਬ ਬੜੇ ਖੁਸ਼ ਹੋਏ ਕਿ ਜਿੰਨਾ ਅੜਕ ਖਾਏਗਾ ਪਚਾਵੇਗਾ ਓਨਾ ਹੀ ਜ਼ਿਆਦਾ ਬਲੀ ਹੋਵੇਗਾ, ਓਨਾ ਹੀ ਬਲਵਾਨ ਹੋਵੇਗਾ। ਮਹਾਰਾਜ ਜੀ ਨੇ ਪਹਿਲੇ ਦਿਨ ਆਪ ਕੋਲ ਆਪਣੇ ਸਾਹਮਣੇ ਬਿਠਾ ਕੇ ਇਹਨੂੰ ਸਾਰਾ ਭੋਜਨ ਖਵਾਇਆ ਤੇ ਸਤਿਗੁਰੂ ਵੇਖ ਕੇ ਬੜੇ ਖੁਸ਼ ਹੋਏ ਕਿ ਦੋ ਬੰਦਿਆਂ ਜਿੰਨਾ ਖਾਣਾ ਪੈਂਦੇ ਖਾਂ ਕੱਲਾ ਖਾ ਗਿਆ।
ਇਮ ਸਦੀ ਵਹੀ ਦੀਜੇ ਖਾਨ,
ਪਹਿਲੇ ਦਿਨ ਮਰਿਆਦਾ ਸ਼ੁਰੂ ਕਰਾ ਦਿੱਤੀ, ਫਿਰ ਸੇਵਾਦਾਰਾਂ ਨੂੰ ਕਿਹਾ ਵੀ ਇਹੀ ਖੁਰਾਕ ਤੁਸੀਂ ਰੋਜ਼ ਰੱਖਣੀ ਹੈ, ਇਹ ਖੁਰਾਕ ਦਾ ਨਾਗਾ ਨਹੀਂ ਪੈਣਾ ਚਾਹੀਦਾ ਜਦੋਂ ਤੱਕ ਅਸੀਂ ਵਾਪਸ ਨਹੀਂ ਆਉਂਦੇ। ਵੱਧਦੀ ਤਾਂ ਭਾਵੇਂ ਜਾਵੇ ਪਰ ਇਹ ਖੁਰਾਕ ਘਟਣੀ ਨਹੀਂ ਚਾਹੀਦੀ।
ਨਿਜ ਦਾਸਨ ਸੰਗ ਗੁਰੂ ਬਖਾਨਾ,
ਇਹਦਾ ਸਤਿਗੁਰਾਂ ਨੇ ਆਪਣੇ ਦਾਸਾਂ ਨੂੰ ਸੇਵਾਦਾਰਾਂ ਨੂੰ ਇਹ ਹੁਕਮ ਕਰ ਦਿੱਤਾ ਹੈ।
ਸੈਨਾ ਮੇ ਮਿਲਾਏ ਇਮਰਾ ਖਾ,
ਇਹਦਾ ਪੈਂਦੇ ਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਫੌਜ ਵਿਚ ਮਿਲਾ ਕੇ ਭਰਤੀ ਕਰ ਲਿਆ, ਸੈਨਾ ਵਿਚ ਮਿਲਾ ਦਿੱਤਾ ਕਿ ਪੈਂਦੇ ਖਾਂ ਸਾਡੀ ਫੌਜ ਦੇ ਵਿਚ ਰਹਿਣਾ, ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਕਸਰਤ ਕਰਨੀ ਹੈ, ਖੁਰਾਕ ਤੈਨੂੰ ਗੁਰੂ ਘਰੋਂ ਰੱਜ ਕੇ ਮਿਲੇਗੀ, ਜੋ ਚਾਹੇਗਾ ਤੈਨੂੰ ਮਿਲੇਗਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਪੈਂਦੇ ਖਾਂ ਨੂੰ ਫੌਜ ਵਿਚ ਭਰਤੀ ਕੀਤਾ ਹੈ।
ਮਹਾਬਲੀ ਹੋਏ ਔਰ ਅਭਿਲਾਖਾ,
ਮਹਾਰਾਜ ਜੀ ਦੇ ਮਨ ਚ ਅਭਿਲਾਖਾ ਹੈ ਕਿ ਪੈਂਦੇ ਖਾਂ ਬੜਾ ਬਲੀ ਹੋਵੇਗਾ, ਇਹ ਬੜਾ ਬਲਵਾਨ ਹੋਵੇਗਾ ਆਉਣ ਵਾਲੇ ਸਮੇਂ ਵਿਚ।
ਅਗਲੀ ਪ੍ਰਾਤ ਕਰੀ ਨਿਜ ਤਿਆਰੀ,
ਇਹਦਾ ਦੂਜਾ ਦਿਨ ਵੀ ਬੀਤ ਗਿਆ, ਰਾਤ ਬੀਤ ਗਈ, ਅਗਲੇ ਦਿਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲਣ ਦੀ ਤਿਆਰੀ ਕੀਤੀ।
ਸ਼ਸਤਰ ਤਰੇ ਹਿਆ ਕੀ ਅਸਵਾਰੀ,
ਮਹਾਰਾਜ ਜੀ ਨੇ ਫੌਜ ਸਾਰੀ ਇੱਥੇ ਛੱਡ ਦਿੱਤੀ, ਬਸ ਕੁਝ ਕੁ ਗਿਣਵੇਂ ਜੇ ਸੂਰਮੇ ਉਹ ਮਹਾਰਾਜ ਜੀ ਨੇ ਆਪਣੇ ਨਾਲ ਲਏ ਨੇ। ਬਾਕੀ ਦੀ ਜਿਹੜੀ ਫੌਜ ਸੀ ਤੇ ਪੈਂਦੇ ਖਾਂ ਸਮੇਤ ਸਾਰਿਆਂ ਨੂੰ ਕਰਤਾਰਪੁਰ ਸਾਹਿਬ ਛੱਡ ਦਿੱਤਾ ਹੈ। ਆਪ ਸਤਿਗੁਰਾਂ ਨੇ ਸੋਹਣੇ ਸ਼ਸਤਰ ਬਸਤਰ ਧਾਰਨ ਕੀਤੇ, ਘੋੜਾ ਸ਼ਿੰਗਾਰਿਆ ਹੈ।
ਸ੍ਰੀ ਗੁਰ ਹਰਗੋਬਿੰਦ ਪਿਆਨੇ,
ਘੋੜੇ ਤੇ ਸਵਾਰ ਹੋ ਕੇ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਪਏ।
15 ਕੋਸ ਪੰਥ ਉਲਘਾਨੇ,
ਕਰਤਾਰਪੁਰ ਸਾਹਿਬ ਤੋਂ ਚੱਲ ਕੇ ਸਤਿਗੁਰਾਂ ਨੇ 15 ਕੋਹ ਦਾ ਪੈਂਡਾ ਤੈਅ ਕੀਤਾ। 15 ਕੋ ਇੱਕੋ ਦਿਨ ਵਿਚ ਹੀ ਮਹਾਰਾਜ ਜੀ ਚੱਲ ਕੇ ਪਹੁੰਚੇ ਹਨ।
ਪਰ ਡੇਰਾ ਤੈ ਨਿਸਾ ਬਿਤਾਈ,
15 ਕੋ ਦਾ ਪੈਂਡਾ ਤੈ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼ਾਮ ਦਾ ਸਮਾਂ ਹੋ ਗਿਆ ਤੋ ਸ਼ਾਮ ਦੇ ਸਮੇਂ ਡੇਰਾ ਕਰ ਲਿਆ, ਰਾਤ ਬਤੀਤ ਕੀਤੀ ਹੈ।
ਭਾਈ ਭੋਰ ਮਗ ਚਲੇ ਗੁਸਾਈ,
ਅਗਲਾ ਦਿਨ ਚੜਿਆ ਸਵੇਰ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫੇਰ ਇਥੋਂ ਅੱਗੇ ਨੂੰ ਚਾਲੇ ਪਾਏ ਨੇ।
ਇਸੀ ਰੀਤ ਦਿਨ ਪ੍ਰਤ ਪ੍ਰਸਥਾਨ,
ਇਸੇ ਤਰ੍ਹਾਂ ਦਿਨ ਪ੍ਰਤੀ ਦਿਨ ਰਸਤੇ ਵਿਚ ਅੱਜ ਵੀ ਸਤਿਗੁਰਾਂ ਦੇ ਬਹੁਤ ਸਾਰੇ ਯਾਦਗਾਰੀ ਅਸਥਾਨ ਨੇ ਛੇਵੇਂ ਪਾਤਸ਼ਾਹ ਦੇ, ਜਿੱਥੇ ਮਹਾਰਾਜ ਜੀ ਦੇ ਚਰਨ ਪਏ ਹੋਏ ਨੇ। ਉਨ੍ਹਾਂ ਅਸਥਾਨਾਂ ਨੂੰ ਮੰਜੀ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲਦੇ ਆ ਰਹੇ ਨੇ, ਬਹੁਤ ਸਾਰੀਆਂ ਥਾਵਾਂ ਨੂੰ ਪਵਿੱਤਰ ਕਰਦਿਆਂ ਆ ਰਹੇ ਨੇ।
ਪਰੇ ਰਾਤ ਡੇਰਾ ਤਬ ਠਾਣੇ,
ਜਿੱਥੇ ਰਾਤ ਹੁੰਦੀ ਹੈ ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਡੇਰਾ ਕਰ ਲੈਂਦੇ, ਦਿਨ ਹੁੰਦਾ ਤੇ ਚੱਲ ਪੈਂਦੇ ਨੇ।
ਤੀਰਥ ਮਹਾਪੋਆ ਨਾਮੂ,
ਸਤਿਗੁਰੂ ਜੀ ਚਲਦਿਆਂ ਚਲਦਿਆਂ ਹਿੰਦੂ ਵੀਰਾਂ ਦੇ 68 ਤੀਰਥਾਂ ਤੋਂ ਇੱਕ ਤੀਰਥ ਹੈ ਭੇਵਾ, ਪਹੇਵਾ ਹਰਿਆਣੇ ਵਿਚ। ਇਹ ਬੜਾ ਪ੍ਰਸਿੱਧ ਤੀਰਥ ਰਿਹਾ ਹਿੰਦੂ ਵੀਰਾਂ ਦਾ। ਇੱਥੇ ਸਰਸਵਤੀ ਨਦੀ ਕਿਸੇ ਸਮੇਂ ਵਗਦੀ ਸੀ, ਜਦੋਂ ਮਹਾਰਾਜ ਜੀ ਦਾ ਸਮਾਂ ਸੀ ਉਦੋਂ ਇੱਥੋਂ ਸਰਸਵਤੀ ਵਗਦੀ ਸੀ। ਹੁਣ ਤਾਂ ਅਲੋਪ ਹੋ ਗਈ, ਇਹ ਨਦੀ ਉੱਥੇ ਨਜ਼ਰ ਨਹੀਂ ਆਉਂਦੀ, ਸਿਰਫ ਗੰਗਾ ਜਮਨਾ ਹੀ ਦੋ ਨਦੀਆਂ ਨਜ਼ਰ ਆਉਂਦੀਆਂ ਨੇ। ਤੇ ਸਰਸਵਤੀ ਨਦੀ ਜਿਹੜੀ ਹੈ ਉਹ ਅਲੋਪ ਹੋਈ ਮੰਨੀ ਜਾਂਦੀ, ਐਸਾ ਵੀ ਮੰਨਦੇ ਨੇ ਵੀ ਉਹ ਇਹਨਾਂ ਦੋਹਾਂ ਨਦੀਆਂ ਦੇ ਵਿਚ ਹੀ ਸਮਾ ਕੇ ਇੱਕ ਹੋ ਗਈ ਹੈ। ਇੱਥੋਂ ਭੇਵੇ ਦੇ ਕੋਲੋਂ ਸਰਸਵਤੀ ਨਦੀ ਵਗਦੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚਲਦਿਆਂ ਚਲਦਿਆਂ ਭੇਵੇ ਪਹੇਵੇ ਪਹੁੰਚੇ ਹਨ।
ਗਨ ਪਾਪਨ ਕੋ ਖਾਪਨ ਕਰਨੀ,
ਬਹੁਤ ਸਾਰੇ ਪਾਪਾਂ ਦਾ ਨਾਸ ਕਰਨ ਵਾਲੀ।
ਜਿਸ ਕੀ ਮਹਿਮਾ ਵੇਦ ਸੁਵਰਨੀ,
ਇਹਦੀ ਮਹਿਮਾ ਵੇਦਾਂ ਨੇ ਵੀ ਵਰਣਨ ਕੀਤੀ, ਵੇਦਾਂ ਵਿਚ ਵੀ ਜਿਸ ਨਦੀ ਦੀ ਬੜੀ ਵਡਿਆਈ ਬੜੀ ਉਪਮਾ ਕੀਤੀ ਗਈ ਹੈ।
ਸੋ ਖੱਟ ਕੋਸ ਰਹੀ ਜਬ ਆਵਨ,
ਜਦੋਂ ਨਦੀ ਉਹਦਾ ਨਾਂ ਹੈ ਸਰਸਵਤੀ, ਸਰਸਵਤੀ ਨਦੀ ਜਦੋਂ ਇਥੋਂ 6 ਕੋਹ ਦੀ ਦੂਰੀ ਤੇ ਰਹਿ ਗਈ, ਜਦੋਂ ਛੇਵੇਂ ਪਾਤਸ਼ਾਹ ਜੀ ਆਏ ਭੇਵੇ ਦੇ ਨੇੜੇ, ਤੇ ਇਥੋਂ ਮਹਾਰਾਜ ਜੀ ਤੋਂ ਸਰਸਵਤੀ ਜਿਹੜੀ ਨਦੀ ਸੀ ਉਹ 6 ਕੋਹ ਦੀ ਵਾਟ ਤੇ ਰਹਿ ਗਈ।
ਚਾਹੇ ਕਿ ਚੱਲ ਤੇ ਡੇਰਾ ਪਾਵਨ,
ਮਹਾਰਾਜ ਜੀ ਚਾਹੁੰਦੇ ਹਨ ਕਿ ਨਦੀ ਦੇ ਕੋਲ ਚੱਲ ਕੇ ਡੇਰਾ ਕਰੀਏ, ਉਥੇ ਚੱਲ ਕੇ ਡੇਰਾ ਕਰੀਏ, ਸਰਸਵਤੀ ਦੇ ਨੇੜੇ ਚੱਲ ਕੇ ਡੇਰਾ ਕਰੀਏ।
ਤੈ ਇੱਕ ਪਿੰਗਲ ਆਖ ਨਹੀਂ ਨਾ,
ਪਰ ਮਹਾਰਾਜ ਜੀ ਅੱਗੇ ਗਏ ਨਹੀਂ। ਕਿਉਂ? ਕਿਉਂਕਿ ਮਹਾਰਾਜ ਜੀ ਨੇ ਜਾਣਿਆ ਕਿ ਇੱਥੇ ਇੱਕ ਪਿੰਗਲਾ ਰਹਿੰਦਾ ਹੈ, ਭੇਵੇ ਦੇ ਨੇੜੇ ਨਗਰ ਹੈ ਕਰਾ, ਜਿੱਥੇ ਮਹਾਰਾਜ ਜੀ ਦਾ ਸਥਾਨ ਹੈ ਗੁਰਦੁਆਰਾ ਕਰਾ ਸਾਹਿਬ। ਸਤਿਗੁਰੂ ਛੇਵੇਂ ਪਾਤਸ਼ਾਹ ਇੱਥੇ ਪਹੁੰਚੇ ਨੇ, ਮਹਾਰਾਜ ਜੀ ਜਾਣਦੇ ਸਨ ਕਿ ਇੱਥੇ ਇੱਕ ਪਿੰਗਲਾ ਹੈ ਜਿਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਕੱਲਾ ਪਿੰਗਲਾ ਹੀ ਨਹੀਂ ਅੱਖਾਂ ਤੋਂ ਅੰਨਾ ਵੀ ਹੈ, ਉਹਦੇ ਨੇਤਰ ਵੀ ਕੰਮ ਨਹੀਂ ਕਰਦੇ, ਨੇਤਰਾਂ ਦੀ ਵੀ ਕੋਈ ਰੋਸ਼ਨੀ ਨਹੀਂ।
ਕਹਿ ਸਿੱਖ ਨੇ ਉਪਦੇਸ਼ਨ ਕੀ ਨਾ,
ਕਿਸੇ ਗੁਰਸਿੱਖ ਦੀ ਸੰਗਤ ਇਸ ਪਿੰਗਲੇ ਨੂੰ ਮਿਲ ਗਈ, ਕੋਈ ਨਾਮ ਰਸੀਆ ਸਿੱਖ ਭਗਤੀ ਭਾਵਨਾ ਵਾਲਾ ਕਿਤੇ ਇਸ ਪਿੰਗਲੇ ਨੂੰ ਮਿਲ ਗਿਆ ਤੇ ਉਸ ਸਿੱਖ ਨੇ ਇਸ ਪਿੰਗਲੇ ਨੂੰ ਉਪਦੇਸ਼ ਦਿੱਤਾ।
ਨਿਸ ਦਿਨ ਗੁਰ ਕੋ ਸਿਮਰਤ ਸੋਈ, ਕਹੇ ਕਿ ਅਬ ਨੈ ਮੇਰੋ ਕੋਈ।
ਉਸ ਸਿੱਖ ਨੇ ਇਹਨੂੰ ਪਿੰਗਲੇ ਨੂੰ ਕਿਹਾ, ਭਾਈ ਤੂੰ ਗੁਰੂ ਹਰਗੋਬਿੰਦ ਸਾਹਿਬ ਦੀ ਅਰਾਧਨਾ ਕਰਿਆ ਕਰ, ਛੇਵੇਂ ਪਾਤਸ਼ਾਹ ਦੀ ਅਰਾਧਨਾ ਕਰਿਆ ਕਰ, ਉਹ ਬੜੇ ਕਿਰਪਾਲੂ ਨੇ, ਬੜੇ ਦਿਆਲੂ ਨੇ। ਪਿੰਗਲੇ ਨੇ ਗੁਰੂ ਸਾਹਿਬ ਦੀ ਮਹਿਮਾ ਸੁਣੀ ਤੇ ਸੁਣਦਿਆਂ ਸਾਰੇ ਦੇ ਮਨ ਤੇ ਅਸਰ ਹੋਇਆ, ਇਹਨੇ ਛੇਵੇਂ ਪਾਤਸ਼ਾਹ ਦੀ ਰਾਤ ਦਿਨ ਅਰਾਧਨਾ ਸ਼ੁਰੂ ਕਰ ਦਿੱਤੀ। ਪਿੰਗਲਾ ਇੱਥੇ ਬੈਠਾ ਕਰਾ ਸਾਹਿਬ ਦੇ ਨੇੜੇ, ਉੱਥੇ ਰਹਿੰਦਾ ਸੀ, ਅਰਾਧਨਾ ਸ਼ੁਰੂ ਕਰ ਦਿੱਤੀ। ਰਾਤ ਦਿਨ ਗੁਰੂ ਹਰਗੋਬਿੰਦ ਸਾਹਿਬ ਨੂੰ ਆਰਾਧਦਾ ਹੈ, ਕਹਿੰਦਾ ਛੇਵੇਂ ਪਾਤਸ਼ਾਹ ਤੁਹਾਡੇ ਬਿਨਾਂ ਮੇਰਾ ਕੋਈ ਨਹੀਂ ਹੈ, ਮੇਰੇ ਆਸਰੇ ਸਿਰਫ ਤੁਸੀਂ ਹੋ, ਮੇਰਾ ਹੋਰ ਕੋਈ ਨਹੀਂ। ਤੇ ਮੈਂ ਸੁਣਿਆ ਜਿਸ ਕਾ ਨਾਹੀ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ। ਮੈਂ ਸੁਣਿਆ ਜਿਹਦਾ ਕੋਈ ਨਹੀਂ ਹੁੰਦਾ ਉਹਦੇ ਤੁਸੀਂ ਬਣਦੇ ਹੋ, ਜਿਹਦਾ ਕੋਈ ਨਹੀਂ ਹੁੰਦਾ ਮਹਾਰਾਜ ਉਹਦੇ ਤੁਸੀਂ ਬਣਦੇ ਹੋ, ਉਹਦੀ ਬਾਂਹ ਤੁਸੀਂ ਫੜਦੇ ਹੋ, ਐਸਾ ਮੈਂ ਸੁਣਿਆ ਮਾਲਕ ਜੀ, ਮੇਰਾ ਕੋਈ ਨਹੀਂ।
ਮਿਲੇ ਗੁਰੂ ਸਭ ਜਗ ਕੇ ਦਾਤਾ, ਤੋ ਮੇਰੋ ਸੰਕਟ ਹੋਏ ਹਾਤਾ।
ਇਹ ਸਾਰੇ ਜਗਤ ਦੇ ਗੁਰੂ, ਸਾਰੇ ਜਗਤ ਦੇ ਦਾਤਾ ਜੀ, ਜਦੋਂ ਤੁਸੀਂ ਮੈਨੂੰ ਆ ਕੇ ਮਿਲੋਗੇ, ਮੇਰੇ ਸਾਰੇ ਸੰਕਟ ਨਸ਼ਟ ਹੋ ਜਾਣਗੇ। ਮੇਰੇ ਜਿੰਨੇ ਦੁੱਖ ਨੇ, ਮੇਰਾ ਜਿੰਨਾ ਦੁੱਖ ਹੈ, ਸਾਰਾ ਦੁੱਖ ਤੁਹਾਡੇ ਨਾਲ ਮਿਲਦਿਆਂ ਕੱਟਿਆ ਜਾਏਗਾ, ਨਿਵਿਰਤ ਹੋ ਜਾਏਗਾ।
ਚੱਲ ਪਹੁੰਚਣ ਕੀ ਸ਼ਕਤ ਨਾ ਮੇਰੀ, ਆਏ ਇਹਾਂ ਤਰ ਕਿਰਪਾ ਕਨੇਰੀ।
ਮਹਾਰਾਜ, ਮੇਰੇ ਚ ਸ਼ਕਤੀ ਨਹੀਂ, ਮੈਂ ਚੱਲ ਕੇ ਆਪ ਆ ਸਕਾਂ। ਪਾਉ ਤੇ ਪਿੰਗਲ ਪਿਆ, ਪੈਰਾਂ ਤੋਂ ਪਿੰਗਲਾ ਹਾਂ, ਤੁਰ ਨਹੀਂ ਸਕਦਾ, ਤੇ ਅੱਖਾਂ ਕੋਈ ਨਹੀਂ, ਨੇਤਰ ਕੋਈ ਨਹੀਂ। ਮਹਾਰਾਜ, ਮੇਰੇ ਚ ਸ਼ਕਤੀ ਨਹੀਂ ਕਿ ਮੈਂ ਆਪ ਚੱਲ ਕੇ ਆ ਸਕਾਂ, ਤੁਹਾਡੇ ਦਰਸ਼ਨ ਕਰ ਸਕਾਂ।
ਇਮ ਮਮ ਠਾਨ ਕਰਾ ਇਕ ਗ੍ਰਾਮੋ।
ਮਹਾਰਾਜ, ਤੁਸੀਂ ਆਪ ਕਿਰਪਾ ਕਰੋ, ਦਇਆ ਕਰਕੇ ਆਪ ਆ ਕੇ ਮੈਨੂੰ ਦਰਸ਼ਨ ਦਿਓ। ਏਦਾਂ ਅਰਦਾਸਾਂ ਕਰ ਰਿਹਾ ਸੀ, ਜੋਦੜੀਆਂ ਕਰ ਰਿਹਾ ਸੀ। ਹੁਣ ਜੋਦੜੀ ਗੁਰੂ ਚਰਨਾਂ ਚ ਪਹੁੰਚੀ। ਮਹਾਰਾਜ ਜਾਣੀ ਜਾਣ ਗਏ ਕਿ ਇੱਥੇ ਬੈਠਾ ਉਹ ਪਿੰਗਲਾ ਸਾਡੀ ਆਰਾਧਨਾ ਕਰ ਰਿਹਾ, ਨੇਤਰਾਂ ਤੋਂ ਉਨ੍ਹਾਂ ਹੈ, ਆਰਾਧਨਾ ਕਰ ਰਿਹਾ, ਉਹਨੂੰ ਦਰਸ਼ਨ ਦੇਣੇ ਚਾਹੀਦੇ ਨੇ, ਉਹਦੀ ਭਾਵਨਾ ਪੂਰੀ ਕਰਨੀ ਹੈ। ਤਾਂ ਸਤਿਗੁਰੂ ਜੀ ਨੇ ਏਦਾਂ ਆਪਣੇ ਮਨ ਚ ਵਿਚਾਰ ਕਰਕੇ, ਜਿਹੜਾ ਕਰਾ ਪਿੰਡ ਹੈ,
ਗੁਰ ਸਿਮਰੇ ਤੈ ਕਰ ਬਿਸਰਾਮੋ,
ਉਹਦੇ ਨੇੜੇ ਆਏ ਨੇ ਸਤਿਗੁਰੂ, ਤੇ ਇਹ ਜਿਹੜਾ ਪਿੰਗਲਾ ਹੈ ਇੱਥੇ ਹੀ ਕਰੇ ਪਿੰਡ ਦੇ ਵਿਚ ਹੀ ਬੈਠਾ ਗੁਰੂ ਸਾਹਿਬ ਦਾ ਸਿਮਰਨ ਕਰਦਾ, ਸਤਿਗੁਰਾਂ ਨੂੰ ਬਾਰ ਬਾਰ ਸਿਮਰ ਕੇ ਆਰਾਧਦਾ ਹੈ।
ਤਿਸ ਕੋ ਸੰਕਟ ਕਾਟਨ ਹੇਤਾ,
ਇਹਦਾ ਸੰਕਟ ਕੱਟਣ ਵਾਸਤੇ, ਇਹਦਾ ਦੁੱਖ ਕੱਟਣ ਵਾਸਤੇ,
ਪੁੱਤਰ ਪਰੇ ਤੈ ਕਿਰਪਾ ਨਿਕੇਤਾ।
ਕਿਰਪਾ ਦੇ ਘਰ, ਕਿਰਪਾ ਦੇ ਸਮੁੰਦਰ, ਕਿਰਪਾ ਦੇ ਅਥਾਹ ਸਾਗਰ, ਕਿਰਪਾਲੂ ਸਤਿਗੁਰੂ, ਇਹਦੀ ਭਾਵਨਾ ਪੂਰੀ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਇਸ ਕਰੇ ਪਿੰਡ ਚ ਉਤਰੇ ਹਨ।
ਸੁਪਟਨ ਕਰੇ ਤੁਰੰਗ ਲਗਾਵਨ,
ਇਸੇ ਪਿੰਡ ਚ ਉਤਾਰਾ ਕੀਤਾ ਸਤਿਗੁਰਾਂ ਨੇ, ਨਾਲ ਜਿੰਨੇ ਸੁਪਟ ਸੂਰਮੇ ਸਨ, ਸਭ ਨੇ ਆਪੋ ਆਪਣੇ ਘੋੜੇ ਬੰਨੇ ਨੇ, ਘੋੜਿਆਂ ਦੇ ਪੈਰਾਂ ਚ ਪਛਾੜੀਆਂ ਪਾ ਕੇ ਕਿੱਲਿਆਂ ਨਾਲ ਘੋੜੇ ਬੰਨੇ ਹਨ।
ਸੇਵਤ ਲਗੇ ਤ੍ਰਿਣ ਕੋ ਲਿਆਵਨ,
ਔਰ ਸੇਵਾਦਾਰ ਭੱਜ ਕੇ ਘੋੜਿਆਂ ਵਾਸਤੇ ਘਾਹ ਪੱਠਾ ਲਿਆਉਣ ਲੱਗੇ, ਘੋੜਿਆਂ ਨੂੰ ਪਾਉਣਾ ਨੇੜੇ ਤੇੜਿਓ ਖੇਤਾਂ ਵਿਚੋਂ ਜਾ ਕੇ ਸ਼ੇਰ ਪੰਜਾ ਮਾਰ ਕੇ ਘਾਹ ਪੱਠਾ ਇਕੱਠਾ ਕਰਕੇ ਲਿਆਉਣ ਲੱਗੇ।
ਰਸਦ ਖਰੀਦੀ ਗ੍ਰਾਮ ਮਝਾਰਾ,
ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਰਸਤਾਂ ਚਾਹੀਦੀਆਂ ਸੀ, ਉਹ ਰਸਤਾਂ ਬਸਤਾਂ ਮਹਾਰਾਜ ਜੀ ਨੇ ਹੁਕਮ ਕਰਕੇ ਨਗਰ ਦੇ ਵਿਚੋਂ ਖਰੀਦੀਆਂ ਹਨ।
ਵਰਨ ਲਗੇ ਸਭ ਤਿਆਰ ਆਹਾਰਾ,
ਰਸਤਾਂ ਬਸਤਾਂ ਨਗਰ ਦੇ ਵਿਚੋਂ ਸਿੱਖ ਖਰੀਦ ਲਿਆਏ ਔਰ ਲੰਗਰ ਤਿਆਰ ਕਰਨ ਲੱਗੇ। ਗੁਰੂ ਕੀ ਦੇਗ, ਗੁਰੂ ਕਾ ਲੰਗਰ ਤਿਆਰ ਹੋਣ ਲੱਗਾ, ਲੋਹ ਲੰਗਰ ਤਪਣ ਲੱਗੇ।
ਪਿੰਗਲ ਸੁਣੀ ਕੇ ਸਤਿਗੁਰ ਆਏ, ਪਇਓ ਆਨੰਦ ਅੰਗ ਨੇ ਮਾਏ।
ਉਹ ਪਿੰਗਲੇ ਨੇ ਸੁਣਿਆ, ਜਿਹੜਾ ਆਰਾਧਨਾ ਕਰ ਰਿਹਾ ਸੀ ਉਹਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਆਏ ਨੇ। ਕਹਿੰਦੇ ਸੁਣਦਿਆਂ ਸਾਰ ਉਹਦੇ ਅੰਦਰ ਇੰਨਾ ਆਨੰਦ ਵਰਤਿਆ ਕਿ ਉਹ ਆਨੰਦ ਉਹਦੇ ਅੰਗਾਂ ਵਿਚ ਨਹੀਂ ਮੇਮਦਾ, ਉਹ ਖੁਸ਼ੀ ਉਹਦੇ ਅੰਗਾਂ ਵਿਚ ਨੀ ਮੇਮਦੀ।
ਰੁੜਤ ਚਲਤ ਨਿਕਸਿਓ ਤਾਜ ਗ੍ਰਾਮੋ,
ਰੁੜਦਾ ਕਿਉਂਕਿ ਪੈਰ ਨਹੀਂ ਸੀ ਪਿੰਗਲਾ ਜੋ ਸੀ, ਰਿੜਦਾ ਰਿੜਦਾ ਤੁਰ ਨਹੀਂ ਸੀ ਸਕਦਾ, ਰਿੜਦਾ ਖਿੜਦਾ ਆਪਣੇ ਘਰੋਂ, ਆਪਣੇ ਜਿੱਥੇ ਇਹਦਾ ਨਿਵਾਸ ਸੀ ਉਥੋਂ ਚੱਲਿਆ ਹੈ।
ਗੁਰ ਗੁਰ ਜਪਤ ਹਿਰਦੇ ਮੁਖ ਨਾਮੋ,
ਗੁਰੂ ਗੁਰੂ ਜਪਦਾ ਆ ਰਿਹਾ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਮੂੰਹ ਤੋਂ ਜਪਦਾ ਆ ਰਿਹਾ, ਰਿੜਦਾ ਆ ਰਿਹਾ, ਅੱਖਾਂ ਕੰਮ ਨਹੀਂ ਕਰਦੀਆਂ, ਅੱਖਾਂ ਦੀ ਰੋਸ਼ਨੀ ਕੋਈ ਨਹੀਂ, ਰੁੜਦਾ ਆ ਰਿਹਾ, ਪੁੱਛਦਾ ਪੁਛਾਉਂਦਾ ਕਿ ਸਤਿਗੁਰੂ ਜੀ ਕਿੱਥੇ ਉਤਰੇ ਨੇ, ਕਿਹੜੀ ਜਗ੍ਹਾ ਤੇ ਟਿਕਾਣਾ ਕੀਤਾ। ਏਦਾਂ ਲੋਕਾਂ ਨੂੰ ਪੁੱਛਦਾ ਪੁਛਾਉਂਦਾ ਗੁਰੂ ਗੁਰੂ ਜਪਦਿਆਂ ਆ ਰਿਹਾ।
ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ, ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ।
ਜਿਹੜੇ ਸੱਚੇ ਗੁਰਦੇਵ ਦੀ ਸ਼ਰਨ ਪੈ ਜਾਂਦੇ ਹਨ, ਗੁਰੂ ਦੀ ਸ਼ਰਨ ਪੈ ਜਾਂਦੇ ਹਨ, ਉਹਨਾਂ ਦੀਆਂ ਸੇਵਾਵਾਂ ਉਹਨਾਂ ਦੀਆਂ ਕਾਲਣਾਵਾਂ ਪੂਰੀਆਂ ਹੋ ਜਾਂਦੀਆਂ, ਗੁਰੂ ਦੀ ਸ਼ਰਨ ਚ ਪੈ ਕੇ ਸੇਵਾ ਸੰਪੂਰਨ ਹੋ ਜਾਂਦੀ ਹੈ।
ਜਿਸ ਥਲ ਸਤਿਗੁਰ ਥਿਰੇ ਸੁਹਾਵਤ,
ਜਿਹੜੀ ਜਗ੍ਹਾ ਤੇ ਅੱਜ ਕੱਲ ਸਤਿਗੁਰਾਂ ਦਾ ਬੜਾ ਸੁੰਦਰ ਸਥਾਨ ਬਣਿਆ ਹੋਇਆ ਉੱਥੇ, ਕਹਿੰਦੇ ਜਿਹੜੀ ਜਗ੍ਹਾ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਉਤਰੇ ਸਨ,
ਬੂਝ ਬੂਝ ਤਿਸਹੀ ਥਲ ਆਵਤ,
ਪੁੱਛਦਾ ਪੁਛਾਉਂਦਾ ਲੋਕਾਂ ਨੂੰ, ਭਾਈ ਦੱਸੋ ਛੇਵੇਂ ਪਾਤਸ਼ਾਹ ਕਿੱਥੇ ਉਤਰੇ ਨੇ, ਕਿੱਥੇ ਉਹਨਾਂ ਨੇ ਡੇਰਾ ਕੀਤਾ, ਕਿੱਥੇ ਨਿਵਾਸ ਕੀਤਾ, ਮੈਨੂੰ ਦੱਸ ਦਿਓ। ਏਦਾਂ ਲੋਕਾਂ ਕੋਲੋਂ ਪੁੱਛਦਾ ਪੁਛਾਉਂਦਾ ਰਿੜਦਾ ਰਿੜਦਾ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਯਾਦ ਕਰਦਿਆਂ ਅਰਾਧਦਾ ਹੋਇਆ,
ਆਨ ਪ੍ਰਭੂ ਕੋ ਸੀਸ ਨਿਵਾਇਓ,
ਸਤਿਗੁਰਾਂ ਦੇ ਦਰਬਾਰ ਚ ਪਹੁੰਚ ਗਿਆ, ਗੁਰੂ ਦਰਬਾਰ ਚ ਆਇਆ, ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਂ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਇਹਨੇ ਸੀਸ ਨਿਭਾਇਆ ਹੈ।
ਸਨਮੁਖ ਬੈਠਤ ਬਾਤ ਅਲਾਇਓ,
ਸਤਿਗੁਰਾਂ ਦੇ ਸਾਹਮਣੇ ਬਹਿ ਕੇ ਇਹ ਬੋਲਿਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ,
ਇਨ ਬਾਤਨ ਤੇ ਰਾਵਰ ਨਾਮੂ,
ਕਹਿਣ ਲੱਗਾ ਸਤਿਗੁਰੂ ਇਨ੍ਹਾਂ ਗੱਲਾਂ ਕਰਕੇ, ਆਪ ਜੀ ਦੇ ਐਸੇ ਸੁਭਾਅ ਕਰਕੇ, ਆਪ ਜੀ ਦਾ ਜਿਹੜਾ ਪਵਿੱਤਰ ਨਾਮ ਹੈ
ਦੀਨਾ ਨਾਥ ਪਨੇ ਅਭਿਰਾਮੂ,
ਇਨ੍ਹਾਂ ਗੱਲਾਂ ਕਰਕੇ ਲੋਕ ਤੁਹਾਨੂੰ ਦੀਨਾ ਨਾਥ ਕਹਿੰਦੇ ਨੇ, ਦੀਨਾ ਨਾਥ, ਦੀਨਾ ਦੇ ਨਾਥ, ਦੀਨ ਕਿਹਨੂੰ ਕਹਿੰਦੇ ਨੇ, ਗਰੀਬ ਨੂੰ, ਦੁਖੀ ਨੂੰ, ਮਜ਼ਲੂਮ ਨੂੰ, ਤੁਸੀਂ ਉਹਨਾਂ ਦੀਨਾਂ ਦੇ ਗਰੀਬਾਂ ਦੇ ਨਾਥ ਹੋ, ਇਸੇ ਕਰਕੇ ਲੋਕ ਤੁਹਾਨੂੰ ਦੀਨਾ ਨਾਥ ਕਹਿੰਦੇ ਨੇ ਮਹਾਰਾਜ। ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਆਖਦੇ ਨੇ,
ਤੁਮ ਬਿਨ ਨੈ ਕੋ ਜਗ ਤੇ ਹਮਾਰਾ,
ਮਹਾਰਾਜ ਤੁਹਾਡੇ ਬਿਨਾਂ ਇਸ ਜਗਤ ਵਿਚ ਮੇਰਾ ਕੋਈ ਨਹੀਂ, ਇਸ ਜਗਤ ਵਿਚ ਕੋਈ ਹੋਰ ਹੈ ਹੀ ਨਹੀਂ। ਆਪ ਜੀ ਨੇ ਬੜੀ ਦਇਆ ਕੀਤੀ ਹੈ, ਤਰਸ ਕੀਤਾ ਹੈ, ਆਪ ਜੀ ਨੇ ਮੈਨੂੰ ਆ ਕੇ ਨਿਵਾਜਿਆ ਹੈ ਛੇਵੇਂ ਪਾਤਸ਼ਾਹ ਦੇ ਚਰਨਾਂ ਵਿਚ। ਜਿਵੇਂ ਕਲਾ ਵਰਤੀ ਇਸ ਨੇਤਰਾਂ ਤੋਂ ਅੰਨੇ ਨੂੰ ਰੋਸ਼ਨੀ ਮਿਲੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ, ਗੁਰੂ ਕਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ।